ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਧੰਨ ਮਨ ਧੰਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਮ ਗਿਆਨ ਰਸ ਰਸਿਓ ਖੀਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਧੰਨ ਮਨ ਧੰਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦੇ ਇਸ ਪਾਵਨ ਪਵਿੱਤਰ ਸਵਈਏ ਅੰਦਰ ਪਟ ਸਾਹਿਬ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤੋਂ ਸਲਾਹ ਕਰਦਿਆਂ ਪਹਿਲੇ ਤਿੰਨ ਗੁਰੂ ਸਾਹਿਬਾਨਾਂ ਜੀ ਦੀ ਜੋ ਕਿਰਪਾ ਗੁਰੂ ਰਾਮਦਾਸ ਜੀ ਤੇ ਵਾਪਰ ਰਹੀ ਹੈ ਉਸ ਦਾ ਜ਼ਿਕਰ ਕੀਤਾ ਹੈ, ਕਿਉਂਕਿ ਕੱਲ ਅਸੀਂ ਇਹ ਬਚਨ ਵਿਚਾਰਿਆ ਸੀ ਕਿ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੰਸਾਰ ਦੇ ਅੰਦਰ ਜੈ ਜੈਕਾਰ ਹੋ ਰਹੀ ਹੈ, ਤੁਸੀਂ ਉਸ ਖਰੀ ਪ੍ਰਭੂ ਦੇ ਨਾਲ ਅਭੇਦ ਹੋ ਕੇ ਇਸ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਅੱਜ ਭਾਵਾਂ ਇਸ ਸਵਈਏ ਦੀ ਸੰਪੂਰਨਤਾ ਵੀ ਇਸੇ ਤੁਕ ਨਾਲ ਇਸੇ ਬਚਨ ਨਾਲ ਹੈ, ਪਰ ਇੱਕ ਪ੍ਰਸ਼ਨ ਉੱਠਦਾ ਹੈ ਇਹ ਪਰਮ ਪਦ ਇਹ ਖਰੀ ਰੂਪ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਇਹ ਕਿਵੇਂ ਹੋ ਗਏ? ਇੱਥੇ ਫਿਰ ਭੱਟ ਜੀ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਹਨਾਂ ਦੇ ਸੰਬੰਧ ਵਿੱਚ ਇਹ ਬਚਨ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਮਾਤਮਾ ਉਸ ਵਾਹਿਗੁਰੂ ਜੀ ਦੀ ਭਗਤੀ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ। ਆਪਣਾ ਤਨ ਆਪਣਾ ਮਨ ਆਪਣਾ ਧਨ ਗੋਬਿੰਦ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਦੂਸਰਾ ਬਚਨ ਉਹਨਾਂ ਕੀਤਾ ਹੈ, ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਉਸ ਅਗੰਮ ਔਰ ਅਨੰਤ ਪਰਮੇਸ਼ਵਰ ਨੂੰ ਆਪਣੇ ਹਿਰਦੇ ਦੇ ਅੰਦਰ ਆਪਣੇ ਅੰਦਰ ਧਾਰਨ ਕਰ ਲਿਆ ਤੇ ਇਹਨਾਂ ਨੇ ਪਰਮੇਸ਼ਵਰ ਦੇ ਨਾਮ ਦਾ ਰਸ ਆਪਣੇ ਹਿਰਦੇ ਵਿੱਚ ਟਿਕਾ ਲਿਆ ਹੈ। ਤੀਸਰਾ ਬਚਨ ਧੰਨ ਗੁਰੂ ਅਮਰਦਾਸ ਜੀ ਦੇ ਮੁਤਲਕ ਕੀਤਾ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਸ ਪਰਮੇਸ਼ਵਰ ਨੂੰ ਧੰਨ ਧੰਨ ਕਹਿ ਕੇ ਕਰਤਾਰ ਨੂੰ ਪਾ ਲਿਆ, ਉਸ ਕਰਤਾਰ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਭਗਤੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਮਾਣਿਆ ਹੋਇਆ ਅੰਦਰ ਦਾ ਰਸ, ਬਾਬਾ ਗੁਰੂ ਅਮਰਦਾਸ ਜੀ ਦਾ ਕਰਤਾਰ ਕੀਤਾ ਹੋਇਆ ਵਸ ਤੇ ਉਸ ਗੁਰੂ ਅਮਰਦਾਸ ਜੀ ਦੀ ਕਿਰਪਾ ਦਾ ਸਦਕਾ ਗੁਰੂ ਰਾਮਦਾਸ ਜੀ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋਣ ਲੱਗੀ ਤੇ ਗੁਰੂ ਰਾਮਦਾਸ ਜੀ ਨੇ ਉਸ ਖਰੀ ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਪਾ ਲਿਆ। ਆਓ ਚਾਰ ਪਾਤਸ਼ਾਹੀਆਂ ਦੇ ਸੰਬੰਧੀ ਅੱਜ ਦੇ ਇਸ ਸਵੱਈਏ ਵਿੱਚ ਭੱਟ ਸਾਹਿਬ ਨੇ ਕਿਰਪਾ ਕੀਤੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਵਿਚਾਰਨ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਬਖਸ਼ਿਸ਼ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨ ਆਪਣੇ ਇਸ ਰੱਬੀ ਫੁਰਮਾਨ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ, ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਭੱਟ ਸਾਹਿਬ ਜੀ ਨੇ ਅੱਜ ਪਹਿਲਾ ਬਚਨ ਇਹ ਕੀਤਾ ਹੈ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਦੀ ਭਗਤੀ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਕੀਤੀ। ਆਪਣਾ ਤਨ ਆਪਣਾ ਮਨ ਆਪਣਾ ਧਨ ਸਭ ਕੁਝ ਗੋਬਿੰਦ ਦੇ ਉਸ ਪ੍ਰਭੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੋਈ ਕਾਲਣਾ ਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਵੀ ਬਚਨ ਨੇ। ਭੱਟਾਂ ਦੇ ਸਵਈਆਂ ਨੇ ਖਾਸ ਕਰਕੇ ਇਹ ਕਿਰਪਾਲਤਾ ਕੀਤੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਗਾਖੜੀ ਕਾਰ ਜੋ ਹੈ ਉਹਨਾਂ ਦੀ ਭਗਤੀ ਉਹਨਾਂ ਦੀ ਕਾਲਣਾ ਦਾ ਜ਼ਿਕਰ ਆਪਣੀ ਰਚਨਾ ਵਿੱਚ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰ ਦੀ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਭਗਤੀ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ ਤੇ ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰ ਦਿੱਤਾ। ਤਨ ਮਨ ਧਨ ਸਭ ਕੁਝ ਪ੍ਰਭੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਰਜ਼ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਇਹ ਪ੍ਰਵਾਨ ਕਰ ਰਹੀ ਹੈ ਕਿ ਗੁਰੂ ਆਪ ਨਾਮ ਜਪਦੇ ਨੇ ਉਸ ਪਿਆਰੇ ਸਤਿਗੁਰੂ ਦੇ ਦਰਸ਼ਨ ਕਰਨ ਵਾਲੇ ਵੀ ਭਵਜਲ ਤੋਂ ਤਰ ਜਾਂਦੇ ਨੇ। ਇਸੇ ਤਰ੍ਹਾਂ ਅਸੀਂ ਇੱਕ ਬਚਨ ਹੋਰ ਪੜ੍ਹਨੇ ਹਾਂ। ਹਜ਼ੂਰ ਦਾ ਬਚਨ ਆਉਂਦਾ ਹੈ, ਨਾਰਾਇਣ ਨਰਪਤ ਨਮਸਕਾਰ ਹੈ। ਉਸ ਪ੍ਰਭੂ ਨੂੰ ਜਿਹੜਾ ਧਰਤੀ ਦੇ ਮਨੁੱਖਾਂ ਦਾ ਰਾਜਾ ਹੈ, ਮਾਲਕ ਹੈ, ਉਹਦੇ ਚਰਨਾਂ ਵਿੱਚ ਨਮਸਕਾਰ ਹੈ। ਤੇ ਅਗਲੀ ਤੁਕ ਹੈ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ, ਸਤਿਗੁਰ ਨਾਨਕ ਭਗਤ ਕਰੀ ਇਕ ਮਨ ਆਪ ਮੁਕਤ। ਆਪ ਭਗਤੀ ਕਰਕੇ, ਆਪ ਆਰਾਧਨਾ ਸਾਧਨਾ ਕਰਕੇ, ਘਾਲਣਾ ਘਾਲ ਕੇ ਉਹ ਮੁਕਤ ਨੇ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ, ਮੋਹ ਤਾਰੈ ਆਪ ਮੁਕਤ ਨੇ। ਤੇ ਜਿਹੜਾ ਜਗਿਆਸੂ ਗੁਰੂ ਦੇ ਚਰਨਾਂ ਵੀ ਜੁੜਦਾ ਉਹਨੂੰ ਵੀ ਤਾਰ ਦੇ। ਤੀਸਰਾ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਕਿ ਗੁਰੂ ਨੇ ਭਗਤੀ ਆਪ ਕੀਤੀ ਤੇ ਆ ਖਜ਼ਾਨਾ ਜਿਹੜਾ ਸਾਡੇ ਕੋਲ ਹੈ, ਅਸਲ ਵਿੱਚ ਇਹ ਬਾਬੇ ਨਾਨਕ ਸਤਿਗੁਰੂ ਦੀ ਕੀਤੀ ਹੋਈ ਅਤੁੱਟ ਘਾਲਣਾ ਦਾ ਸਦਕਾ ਹੈ। ਉਨ੍ਹਾਂ ਦੀ ਇਕ ਚਿੱਤ ਇਕ ਮਨ ਕੀਤੀ ਹੋਈ ਗੋਬਿੰਦ ਦੀ ਭਗਤੀ ਦੀ ਬਦੌਲਤ ਸਾਨੂੰ ਇਹ ਸ਼ਬਦ ਦੀ ਜਾਪ ਦੀ, ਸ਼ਬਦ ਦੀ ਕਮਾਈ ਦੀ, ਗੁਰੂ ਕੇ ਬਾਣੀ ਦਾ ਖਜ਼ਾਨਾ ਮਿਲਿਆ ਹੈ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿਚ। ਤੀਸਰਾ ਸੀ ਬਚਨ ਰੋਜ਼ ਸਵੇਰੇ ਪੜ੍ਹਨੇ, ਇਹ ਬਚਨ ਹੈ ਕਿ ਮੰਨੈ ਪਰ ਵਾਰੈ ਸਾਧਾਰ। ਬਚਨ ਆਰੰਭ ਹੁੰਦਾ ਕਿ ਹਜ਼ੂਰ ਮੇਰ ਪੈ ਕਰਦੇ ਨੇ ਕਿ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰ ਵਾਰੈ ਸਾਧਾਰ, ਮੰਨੈ ਤਰੈ। ਇਹਦਾ ਮਤਲਬ ਗੁਰੂ ਆਪ ਤਰਿਆ ਹੈ। ਕੌਣ? ਸਤਿਗੁਰ ਨਾਨਕ ਭਗਤ ਕਰੀ ਇਕ ਮਨ, ਮੰਨੈ ਤਰੈ। ਤਾਰੇ ਜਿਹੜੇ ਜੀਵ ਉਨ੍ਹਾਂ ਦੇ ਚਰਨ ਪਰਸਦੇ ਨੇ ਉਨ੍ਹਾਂ ਨੂੰ ਤਾਰਨ ਦੇ ਸਮਰੱਥ ਨੇ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰ ਵਾਰੈ ਸਾਧਾਰ, ਮੰਨੈ ਤਰੈ। ਤਾਰੇ ਗੁਰ ਸਿੱਖ ਗੁਰੂ ਆਪ ਤਰੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਦੀ ਟੇਕ ਲੈਂਦਾ ਉਹ ਸਿੱਖ ਤਰਦਾ ਹੈ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਹੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਆਪ ਉਨ੍ਹਾਂ ਨੇ ਨਾਮ ਨੂੰ ਮੰਨਿਆ, ਆਪ ਨਾਮ ਦੀ ਕਮਾਈ ਕੀਤੀ, ਦਿਨ ਰਾਤ ਘਾਲਣਾ ਘਾਲੀਆਂ, ਤੇ ਉਸ ਬਾਬੇ ਨਾਨਕ ਦੀ ਘਾਲਣਾ ਦਾ ਸਦਕਾ ਅੱਜ ਗੁਰੂ ਰਾਮਦਾਸ ਕਿਰਪਾਲੂ ਦੀ ਵੀ ਜੈ ਜੈਕਾਰ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨੇ ਹਾਂ ਤੇ ਨਾਮ ਤੇ ਸੰਬੰਧੀ ਹਜ਼ੂਰ ਕਿਰਪਾਲੂ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ ਕਿ ਕਿਤਨੀ ਕੁ ਕਰਤਾਰ ਦੀ ਭਗਤੀ ਕੀਤੀ ਤੇ ਤਨ ਮਨ ਧਨ ਭੇਟ ਕਰਕੇ ਭਗਤੀ ਕੀਤੀ ਹੈ। ਮਾਰੂ ਰਾਗ ਦੇ ਦੋ ਸ਼ਬਦ ਨੇ, ਉਹ ਖਾਸ ਕਰਕੇ ਬਾਬਾ ਨਾਨਕ ਜੀ ਦੀ ਘਾਲਣਾ ਸਬੰਧੀ ਤੇ ਉਨ੍ਹਾਂ ਨੇ ਆਪਣੇ ਜੀਵਨ ਨਾਲ ਸਬੰਧਤ ਉਹ ਬਚਨ ਉਚਾਰਨ ਕੀਤੇ, ਕਿਵੇਂ ਕਰਤਾਰ ਦੀ ਭਗਤੀ ਕੀਤੀ, ਕਿਵੇਂ ਤਨ ਮਨ ਧਨ ਗੋਬਿੰਦ ਜੀ ਨੂੰ ਦੇ ਦਿੱਤਾ, ਕਿਵੇਂ ਬਾਬੇ ਨਾਨਕ ਦੀ ਭਗਤੀ ਨੂੰ ਦੇਖ ਕੇ ਕੁਝ ਬੇਸਮਝ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਸੀ ਉਨ੍ਹਾਂ ਨੇ ਬਾਬੇ ਨਾਨਕ ਦੀ ਭਗਤੀ ਨੂੰ ਦੇਖ ਕੇ ਉਂਝਾਂ ਲਾਣ ਦਾ ਯਤਨ ਕੀਤਾ, ਪਰ ਹਜ਼ੂਰ ਨੇ ਗੋਬਿੰਦ ਦੀ ਭਗਤੀ ਵਿਚ ਗੁੜੁੰਦ ਹੋਇਆ ਉਨ੍ਹਾਂ ਲੋਕਾਂ ਦਾ ਉੱਤਰ ਵੀ ਦਿੱਤਾ। ਸਤਿਗੁਰੂ ਨੇ ਜਦੋਂ ਤਨ ਮਨ ਧਨ ਦਿੱਤਾ ਤੇ ਮਾਰੂ ਰਾਗ ਵਿਚ ਇਕ ਅੰਮ੍ਰਿਤ ਬਚਨ ਕਿਹਾ ਹੈ, ਉਹ ਸ਼ਬਦ ਅਸੀਂ ਪੜ੍ਹਨੇ ਆ ਕਿ ਤੇਰੇ ਲਾਲੇ ਕਿਆ ਚਤੁਰਾਈ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਤਨ ਮਨ ਧਨ ਸਭ ਕੁਝ ਭੇਟ ਕਰ ਦਿੱਤਾ ਤੇ ਨਾਲ ਇਕ ਬੇਨਤੀ ਕੀਤੀ, ਤੇ ਅਸਲ ਵਿਚ ਜਿੰਨੀ ਦੇਰ ਤੱਕ ਪੂਰਨ ਤੌਰ ਤੇ ਸਮਰਪਿਤ ਕੋਈ ਨਹੀਂ ਹੁੰਦਾ ਓਨੀ ਦੇਰ ਤੱਕ ਅੰਦਰ ਦੇ ਭਾਂਡੇ ਵਿਚ ਦਾਤ ਟਿਕਣੀ ਵੀ ਕਿੱਥੇ। ਤਨ ਵੀ ਗੁਰੂ ਨੂੰ ਸਮਰਪਿਤ, ਮਨ ਵੀ ਗੁਰੂ ਨੂੰ ਸਮਰਪਿਤ, ਤੇ ਤਨ ਵੀ ਪਰਮੇਸ਼ਵਰ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤਾ। ਤਨ ਗੁਰੂ ਨਾਨਕ ਬਾਬਾ ਜੀ ਨੇ ਉੱਥੇ ਇਕ ਬਚਨ ਕਿਹਾ, ਰਹਾਉ ਦੀ ਤੁਕ ਤੋਂ ਅਸੀਂ ਸ਼ਬਦ ਅਰਥ ਸ਼ੁਰੂ ਕਰਨੇ ਨੇ। ਕਹਿਣ ਲੱਗੇ, ਤੇਰੇ ਲਾਲੇ ਕਿਆ ਚਤੁਰਾਈ, ਹੇ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ, ਤੇਰੇ ਇਸ ਗੁਲਾਮ, ਤੇਰੇ ਇਸ ਲਾਲੇ ਦੇ ਕੋਲ ਕਾਹਦੀ ਸਿਆਣਪ ਹੈ। ਇੱਥੇ ਚਤੁਰਾਈ ਦਾ ਅਰਥ ਆ ਮਨ ਦੀਆਂ ਚਲਾਕੀਆਂ ਨਹੀਂ, ਜਿਵੇਂ ਆਪਾਂ ਬਾਣੀ ਵਿਚ ਇਹ ਵੀ ਬਚਨ ਪੜ੍ਹਨੇ ਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਉੱਥੇ ਚਤੁਰਾਈ ਦਾ ਅਰਥ ਹੈ ਆਪਣੀ ਸਿਆਣਪ ਵਰਤਣੀ, ਚਲਾਕੀ ਵਰਤਣੀ। ਇੱਥੇ ਵੀ ਮੇਰੇ ਮਾਲਕ ਜੀ, ਮੇਰੇ ਲਾਲੇ ਕੋਲ, ਤੇਰੇ ਇਸ ਲਾਲੇ ਦੇ ਕੋਲ ਕੋਈ ਅਕਲ ਨਹੀਂ। ਕਿਉਂ ਜੀ? ਕਹਿਣ ਲੱਗੇ, ਤੇਰਾ ਜੋ ਹੁਕਮ ਹੈ ਮੇਰੀ ਸਮਝ ਵਿਚ ਨਹੀਂ ਪੈਂਦਾ। ਅਸਲ ਵਿਚ ਤੇਰਾ ਲਾਲਾ ਤੇਰੇ ਹੁਕਮ ਨੂੰ ਚੰਗੀ ਤਰ੍ਹਾਂ ਕਮਾ ਹੀ ਨਹੀਂ ਰਿਹਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਹੇ ਮੇਰੇ ਮਾਲਕ, ਮੇਰੇ ਸਾਹਿਬ, ਮੈਂ ਤੇਰੇ ਹੁਕਮ ਨੂੰ ਕਰ ਨਹੀਂ ਸਕਿਆ, ਮੰਨ ਨਹੀਂ ਸਕਿਆ, ਹੁਕਮ ਨੂੰ ਕਮਾ ਨਹੀਂ ਸਕਿਆ। ਹੁਣ ਤਨ ਮਨ ਧਨ ਦੇ ਕੇ ਭਗਤੀ ਕਰਨ ਲੱਗਿਆ ਸ਼ਬਦ ਵਰਤੇ ਕਿ ਮੁੱਲ ਖਰੀਦੀ ਲਾਲਾ ਗੋਲਾ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਕਹਿਣ ਲੱਗੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ। ਹੇ ਪਿਆਰੇ ਪ੍ਰਭੂ ਜੀ, ਮੈਂ ਤੇਰੇ ਦਰ ਤੇ ਵਿਕ ਚੁੱਕਾ ਇੱਕ ਗੁਲਾਮ ਹਾਂ, ਮੈਂ ਤੇਰੇ ਦਰ ਦਾ ਲਾਲਾ ਗੋਲਾ ਹਾਂ, ਪਰ ਮੈਂ ਇਸ ਗੁਲਾਮੀ ਵਿੱਚ ਵੀ ਆਪਣਾ ਭਲਾ ਦੇਖਣਾ ਪਿਆ, ਮੈਂ ਇਸ ਗੁਲਾਮੀ ਦੇ ਵਿੱਚ ਵੀ ਅੰਦਰ ਦਾ ਸੁੱਖ ਪਿਆ ਮਾਨਣਾ ਵਾਂ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ, ਤੇ ਖਰੀਦਿਆ ਕਿੰਨੇ ਹੈ, ਵਿਕੇ ਕਿਵੇਂ ਹੋ, ਤੇ ਕਿਹੜੀ ਥਾਂ ਸੀ ਜਿੱਥੇ ਤੁਹਾਨੂੰ ਵੇਚਿਆ ਗਿਆ ਜਾਂ ਤੁਹਾਨੂੰ ਖਰੀਦਿਆ ਗਿਆ। ਬਾਬਾ ਨਾਨਕ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਗੁਰ ਕੀ ਬਚਨੀ ਖਾਟ ਬਿਕਾਨਾ, ਗੁਰੂ ਦੇ ਬਚਨਾਂ ਨਾਲ ਮੈਂ ਵਿਕ ਗਿਆ ਵਾਂ, ਗੁਰੂ ਦੀ ਖੱਤੀ ਉੱਤੇ ਮੈਂ ਆਪਣੇ ਆਪ ਨੂੰ ਵੇਚ ਦਿੱਤਾ ਹੈ। ਪਿਆਰਿਓ, ਇੱਥੇ ਵੇਚਣ ਦਾ ਭਾਵ ਆਪਾਂ ਸਮਝੀਏ। ਕਈ ਵਾਰੀ ਮੈਂ ਅਰਜ਼ ਕਰਨਾ ਹੁੰਦਾ ਕਿ ਜਿਹੜਾ ਤਨ ਮਨ ਧਨ ਦੇਣਾ ਨਾ, ਅਸਲ ਵਿੱਚ ਇਹ ਆਪਣੇ ਆਪ ਨੂੰ ਗੁਰੂ ਦਰ ਤੇ ਵੇਚ ਦੇਣਾ ਹੈ। ਵੇਚੀ ਕੋਈ ਚੀਜ਼ ਜਿਹੜੀ ਹੈ, ਜਿਹੜਾ ਖਰੀਦ ਲੈਂਦਾ ਹੈ, ਪਰਤ ਕੇ ਖਰੀਦਣ ਵਾਲੇ ਦਾ ਹੀ ਉਸ ਉਪਰ ਕਬਜ਼ਾ ਹੈ। ਚੇਤੇ ਰੱਖਿਓ, ਜਿਸ ਨੇ ਵੇਚੀ ਹੈ ਉਸ ਦਾ ਆਪਣਾ ਕੋਈ ਉਹਦੇ ਤੇ ਹੱਕ ਨਹੀਂ। ਹੁਣ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਅਸੀਂ ਪ੍ਰਭੂ ਦੇ ਦਰ ਤੇ ਵਿਕ ਗਏ, ਹੱਟੀ ਗੁਰੂ ਦੀ ਸੀ ਤੇ ਗੁਰੂ ਦੇ ਬਚਨਾਂ ਉੱਤੇ ਅਸੀਂ ਵਿਕ ਗਏ, ਤੇ ਜਿਹੜੇ ਵਿਕੇ ਹੋਏ ਨੇ ਉਹ ਕਦੀ ਆਪਣੀ ਮਰਜ਼ੀ ਨਹੀਂ ਕਰਦੇ, ਵਿਕੇ ਹੋਏ ਤਾਂ ਕੇਵਲ ਉਹੀ ਗੱਲ ਪ੍ਰਵਾਨ ਕਰਦੇ ਨੇ ਜਿਹੜੀ ਉਹਨਾਂ ਨੂੰ ਖਰੀਦਣ ਵਾਲਾ ਕਹਿੰਦਾ ਹੈ। ਫਿਰ ਮੇਰੀ ਬੇਨਤੀ ਨੂੰ ਸਮਝਿਓ ਕਿ ਗੁਰੂ ਨਾਨਕ ਸਾਹਿਬ ਨੇ ਤਨ ਮਨ ਧਨ ਗੋਬਿੰਦ ਨੂੰ ਦੇ ਦਿੱਤਾ, ਤੇ ਬਾਬੇ ਨਾਨਕ ਜੀ ਨੇ ਇੱਕੋ ਤੁੱਕ ਵਿੱਚ ਗੱਲ ਮੁਕਾ ਦਿੱਤੀ। ਕਹਿਣ ਲੱਗੇ, ਪਿਆਰਿਆ, ਅਸੀਂ ਗੁਰੂ ਦੀ ਖੱਟੀ ਤੇ ਗੁਰੂ ਦੇ ਬਚਨਾਂ ਨਾਲ ਵਿਕ ਗਏ ਹਾਂ। ਵਿਕਿਆ ਹੋਇਆਂ ਦੀ ਆਪਣੀ ਮਰਜ਼ੀ ਕੀ ਹੈ, ਵਿਕਿਆ ਹੋਇਆਂ ਦੀ ਆਪਣੀ ਸਿਆਣਪ ਕੀ ਹੈ, ਵਿਕਿਆ ਹੋਇਆਂ ਨੇ ਆਪਣੀ ਮਰਜ਼ੀ ਕਰਨੀ ਵੀ ਕੀ ਹੈ। ਸਾਹਿਬ ਕਹਿੰਦੇ ਨੇ, ਪਰ ਭਾਗਾਂ ਵਾਲਾ ਵਾਂ ਕਿ ਗੁਰੂ ਨੇ ਮੈਨੂੰ ਆਪਣੇ ਦਰ ਦੇ ਉੱਤੇ ਖਰੀਦ ਲਿਆ ਹੈ। ਪਿਆਰਿਓ, ਕਿਤੇ ਗੁਰੂ ਦੇ ਦਰ ਤੇ ਵਿਕਣ ਦੀ ਜਾਂਚ ਆ ਜਾਏ। ਸਮਾਜ ਵਿੱਚ ਅਸੀਂ ਦੇਖਦੇ ਹਾਂ ਮਨੁੱਖ ਵਿਕਦਾ ਹੈ, ਕਿਸੇ ਦੇ ਹੁਸਨ ਤੋਂ ਵਿਕ ਜਾਂਦਾ ਹੈ। ਕਈ ਵਾਰੀ ਆਪਣੇ ਅੰਦਰ ਦੀ ਜ਼ਮੀਰ ਨੂੰ ਮਾਰ ਕੇ ਬੰਦੇ ਨੂੰ ਪ੍ਰਸੰਨ ਕਰ ਲਈ ਆਪਣੇ ਆਪ ਨੂੰ ਉਹਦੇ ਲਈ ਵੇਚ ਦਿੰਦਾ ਹੈ। ਪਰ ਕਿਤਨਾ ਚੰਗਾ ਹੋਵੇ ਕਿ ਆਪਣਾ ਅੰਦਰ ਜਿਹੜਾ ਗੁਰੂ ਦੇ ਦਰ ਤੇ ਵਿਕ ਜਾਵੇ। ਤੇ ਵਿਕੇ ਹੋਏ ਬਾਰੇ ਮੈਂ ਇੱਕ ਅਰਜ਼ ਕਰਨਾ ਹੁੰਦਾ ਕਿ ਨੌਕਰ ਸ਼ਬਦ ਬੜਾ ਭਾਵਪੂਰਤ ਹੈ ਕਿ ਨੌਕਰ ਵਿੱਚ ਵਫਾਦਾਰੀ ਦੇ ਲਕਸ਼ਣ ਨੇ, ਪਰ ਜਿਹੜੀ ਗੱਲ ਖਰੀਦੇ ਹੋਏ ਗੁਲਾਮ ਵਿੱਚ ਹੈ ਸ਼ਾਇਦ ਉਹ ਨੌਕਰ ਵਿੱਚ ਸਾਨੂੰ ਨਹੀਂ ਮਿਲੇਗੀ। ਗੁਰੂ ਸਾਹਿਬ ਨੇ ਕਿਹਾ, ਮੈਂ ਗੁਲਾਮ ਹਾਂ, ਇਕੱਲਾ ਨੌਕਰ ਨਹੀਂ। ਭਾਵਾਂ ਨੌਕਰ ਸ਼ਬਦ ਵੀ ਵਰਤਿਆ ਹੈ, ਪਰ ਕਹਿੰਦੇ ਨੌਕਰ ਜਿਹੜਾ ਉਹ ਕਈ ਵਾਰੀ ਆਪਣੀ ਮਨ ਮਰਜ਼ੀ ਕਰ ਜਾਂਦਾ ਹੈ, ਆਪਣੀ ਮਰਜ਼ੀ ਨਾਲ 10 ਸਾਲ ਤੱਕ ਨੌਕਰੀ ਕਰਦਾ ਹੋਵੇ, ਮਨ ਵਿੱਚ ਆਵੇ 11ਵੇਂ ਸਾਲ ਚੜੇ ਸਾਲ ਹੱਥ ਜੋੜ ਕੇ ਕਹਿਦਾ, ਮਾਲਕਾਂ ਆਪਣਾ ਪ੍ਰਬੰਧ ਕਰ ਲੈ, ਮੈਂ ਕੱਲ ਤੋਂ ਬਾਅਦ ਤੇਰੇ ਘਰ ਦੇ ਵਿੱਚ ਨੌਕਰੀ ਕਰਨੀ ਆਉਣਾ। ਜੇ ਉਹ 20-25 ਸਾਲ ਤੱਕ ਨੌਕਰ ਹੈ, ਉਹ ਹੋ ਸਕਦਾ ਕਿ 25 ਸਾਲ ਦੀ ਨੌਕਰੀ ਤੋਂ ਬਾਅਦ ਕਹਿਦਾ ਕਿ ਅੱਜ ਤੋਂ ਬਾਅਦ ਮੈਂ ਤੇਰੇ ਘਰ ਦੇ ਅੰਦਰ ਨੌਕਰੀ ਕਰਨੀ ਆਉਣਾ। ਨੌਕਰ ਹਰ ਮਹੀਨੇ, ਹਰ ਸਾਲ ਜਾਂ ਕੁਝ ਦਿਨਾਂ ਤੋਂ ਬਾਅਦ ਤਨਖਾਹ ਲਏਗਾ, ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਛੱਡ ਕੇ ਚਲਾ ਜਾਏ। ਪਰ ਜਿਹੜੇ ਗੁਰੂ ਦਰ ਤੇ ਜਾਂ ਜਿਹੜੇ ਵਿਖ ਕੇ ਗੁਲਾਮ ਬਣ ਜਾਂਦੇ ਨੇ, ਉਹ ਕਦੀ ਆਪਣੀ ਮਰਜ਼ੀ ਨਾਲ ਛੱਡ ਕੇ ਨਹੀਂ ਜਾ ਸਕਦੇ। ਇੱਕ ਵਾਰੀ ਖਰੀਦਿਆਂ ਹੋਇਆਂ ਨੂੰ ਸਦਾ ਮਾਲਕ ਦੇ ਦਰ ਤੇ ਹੀ ਰਹਿਣਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ, ਹੁਣ ਤਨ ਧਨ ਤੇ ਮਨ ਮੇਰਾ ਹੈ ਨਹੀਂ, ਜਦੋਂ ਤੇਰੇ ਦਰ ਤੇ ਵਿਕ ਗਿਆ ਵਾਂ, ਤੇ ਵਿਕਿਆ ਹੋਇਆ ਇਹ ਥੋੜਾ ਕਹਿ ਸਕਦਾ ਕਿ ਮੈਂ ਆਪਣਾ ਤਨ ਨਹੀਂ ਤੈਨੂੰ ਦੇਣਾ। ਕਹਿਣ ਲੱਗੇ, ਜਦੋਂ ਵਿਕ ਗਏ ਤਨ ਵੀ ਤੇਰਾ ਵਿਕ ਗਏ, ਹੁਣ ਇਹ ਮਨ ਦੀ ਮਰਜ਼ੀ ਸਾਡੀ ਥੋੜੀ ਏ, ਮਨ ਵੀ ਤੇਰਾ ਜਦੋਂ ਵਿਕ ਗਏ ਤੇਰੇ ਦਰ ਤੇ ਜਿਹੜੇ ਜੇਬ ਵਿੱਚ 4% ਨੇ ਮੇਰੇ ਮਾਲਕ ਜੀ, ਇਹ ਵੀ ਤੇਰੇ ਦਰ ਤੇ ਨੇ, ਕਿਉਂਕਿ ਸਾਡੀ ਆਪਣੀ ਮਰਜ਼ੀ ਕੋਈ ਨਹੀਂ। ਇੱਕ ਵਾਰ ਅਰਜ਼ ਕੀਤੀ ਸੀ ਕਿ ਕਿਸੇ ਗੁਲਾਮ ਖਰੀਦਿਆ ਸੀ ਤੇ ਸਿਰਫ ਇਹੀ ਗੱਲਾਂ ਪੁੱਛੀਆਂ ਸਨ ਗੁਲਾਮ ਨੂੰ ਕਿ ਤੂੰ ਕਿਸ ਕਮਰੇ ਵਿੱਚ ਰਹਿਣਾ ਪਸੰਦ ਕਰੇਗਾ। ਤੇ ਗੁਲਾਮ ਨੇ ਕਿਹਾ, ਮਾਲਕ, ਜਿੱਥੇ ਤੇਰੀ ਰਜ਼ਾ ਏ ਮੈਂ ਉੱਥੇ ਵਿਸ਼ਰਾਮ ਕਰ ਲਵਾਂਗਾ। ਉਹਨੇ ਦੂਸਰੀ ਗੱਲ ਪੁੱਛੀ ਸੀ, ਤੂੰ ਕੀ ਖਾਣਾ ਪਸੰਦ ਕਰੇਗਾ? ਤੇ ਉੱਤਰ ਦਿੱਤਾ, ਜੋ ਤੂੰ ਆਪਣੇ ਘਰੋਂ ਰਸੋਈ ਵਿੱਚੋਂ ਮੈਨੂੰ ਦੇ ਦੇ, ਮੈਂ ਉਹੀ ਖਾਣਾ ਪਸੰਦ ਕਰ ਲਾਂਗਾ। ਤੀਸਰਾ ਬਚਨ ਪੁੱਛਿਆ ਸੀ ਕਿ ਤਨ ਉੱਤੇ ਕਿਸ ਰੰਗ ਦੇ ਕੱਪੜੇ ਤੂੰ ਪਹਿਨਣੇ ਪਸੰਦ ਕਰੇਗਾ? ਤੇ ਗੁਲਾਮ ਨੇ ਕਿਹਾ ਸੀ, ਮਾਲਕਾ, ਜਿਹੋ ਜਿਹਾ ਮਰਜ਼ੀ ਤੂੰ ਕੱਪੜਾ ਦੇ ਦੇਈ, ਅਸਲ ਵਿੱਚ ਉਹ ਤੇਰੀ ਬਖਸ਼ਿਸ਼ ਹੋਵੇਗੀ। ਉਹਨੇ ਜਦੋਂ ਚਾਰ ਪੰਜ ਗੱਲਾਂ ਕਹੀਆਂ ਕਿ ਜੋ ਤੂੰ ਮੈਨੂੰ ਕਹਿ, ਜੋ ਤੂੰ ਮੈਨੂੰ ਦੇ, ਜੋ ਤੂੰ ਮੈਨੂੰ ਖਾਣ ਲਈ ਦੇ, ਸਾਂ ਮੈਨੂੰ ਪ੍ਰਵਾਨ ਹੈ। ਤੇ ਮਾਲਕ ਨੇ ਸਿਰਫ ਇੰਨੇ ਪੁੱਛਿਆ ਸੀ ਕਿ ਤੇਰੀ ਆਪਣੀ ਕੋਈ ਮਰਜ਼ੀ ਵੀ ਹੈ ਕਿ ਨਹੀਂ? ਜੋ ਮੈਂ ਤੈਨੂੰ ਪੁੱਛਣਾ ਤੂੰ ਕਹੀ ਜਾਂਦਾ, ਖਾਣ ਵਿੱਚ ਵੀ ਤੁਹਾਡੀ ਮਰਜ਼ੀ, ਪਾਣ ਵਿੱਚ ਵੀ ਤੁਹਾਡੀ ਮਰਜ਼ੀ, ਰਹਿਣ ਵਿੱਚ ਵੀ ਤੁਹਾਡੀ ਮਰਜ਼ੀ, ਤਨ ਦੇ ਬਸਤਰ ਹੰਢਾਣ ਵਿੱਚ ਵੀ ਤੁਹਾਡੀ ਮਰਜ਼ੀ, ਮੈਨੂੰ ਇੱਕ ਗੱਲ ਦੱਸ ਕਿ ਤੇਰੀ ਆਪਣੀ ਮਰਜ਼ੀ, ਤੇਰੀ ਆਪਣੀ ਕੋਈ ਚੁਆਇਸ ਨਹੀਂ, ਕੋਈ ਤੇਰੀ ਆਪਣੇ ਅੰਦਰ ਦੀ ਇੱਛਾ ਨਹੀਂ? ਤੇ ਗੁਲਾਮ ਨੇ ਉਸ ਵੇਲੇ ਭਾਵ ਪੂਰਤ ਸ਼ਬਦ ਕਹਿ, ਸਾਈ ਜੀ, ਜਿਸ ਦਿਨ ਤੁਸੀਂ ਮੈਨੂੰ ਰੁਪਈਏ ਦੇ ਕੇ ਖਰੀਦ ਕੇ ਲੈ ਆਏ, ਆਪਣੀਆਂ ਮਰਜ਼ੀਆਂ ਤਾਂ ਉਦਨ ਹੀ ਮੁੱਕ ਗਈਆਂ ਜਿਸ ਦਿਨ ਦੇ ਤੇਰੇ ਦਰ ਤੇ ਵਿਕ ਗਏ ਹਾਂ। ਹੁਣ ਸਾਡੀ ਮਰਜ਼ੀ ਨਹੀਂ, ਹੁਣ ਕੇਵਲ ਤੇਰੀ ਮਰਜ਼ੀ ਚੱਲੇਗੀ, ਵਿਕੇ ਹੋਏ ਦੀ ਆਪਣੀ ਕੋਈ ਮਰਜ਼ੀ ਨਹੀਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਬਾਬੇ ਨਾਨਕ ਨੇ ਤਨ ਮਨ ਧਨ ਕਿਵੇਂ ਦਿੱਤਾ ਤੇ ਉਸ ਦਾ ਖੁਲਾਸਾ ਹਜ਼ੂਰ ਮਾਰੂ ਰਾਗ ਦੇ ਸ਼ਬਦ ਵਿੱਚ ਕਰਦੇ ਪਏ ਨੇ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੀ ਭਗਤੀ ਕੀ ਹੈ? ਭਗਤੀ ਕਹਿ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਜਿੱਥੇ ਤੂੰ ਲਾ ਦਿੱਤਾ ਮੈਂ ਉਥੇ ਹੀ ਖਲੋਤਾ ਹਾਂ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਲਕ ਮੇਰੀ ਕੋਈ ਅਕਲ ਨਹੀਂ, ਤੇਰੇ ਹੁਕਮ ਦਾ ਮੈਂ ਅੰਤ ਪਾ ਸਕਾਂ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ। ਮਾਂ ਲਾਲੀ ਦਾ ਅਰਥ ਹੈ ਕਿ ਮਾਂ ਮੇਰੀ ਮੱਤ ਜਿਹੜੀ ਹੈ ਉਹ ਵੀ ਹੁਣ ਤੇਰੀ ਗੁਲਾਮ ਹੋ ਚੁੱਕੀ ਹੈ, ਤੇ ਸੰਤੋਖ ਹੈ ਪਿਤਾ। ਕਹਿਣ ਲੱਗੇ, ਮੱਤ ਤੇ ਸੰਤੋਖ ਵੀ ਤੇਰੇ ਗੁਲਾਮ ਨੇ। ਮਾਂ ਲਾਲੀ ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ। ਲਾਲੀ ਨਾਚੈ, ਮੇਰੀ ਮੱਤ ਹੁਣ ਆਪਣੀ ਮਰਜ਼ੀ ਕਰਦੀ ਨਹੀਂ, ਤੇਰੇ ਚਰਨਾਂ ਦੇ ਵਿੱਚ ਸਮਰਪਿਤ ਹੋ ਕੇ ਨੱਚ ਰਹੀ ਹੈ, ਤੇਰੇ ਚਰਨਾਂ ਦੇ ਵਿੱਚ ਪੂਰਨ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਲਾਲੀ ਨਾਚੈ, ਲਾਲਾ ਗਾਵੈ, ਅੰਦਰ ਸੰਤੋਖ ਉਛਾਲੇ ਪਿਆ ਮਾਰਦਾ ਹੈ, ਜਦੋਂ ਦਾ ਮੈਂ ਤੇਰੇ ਦਰ ਤੇ ਵਿਕ ਚੁੱਕਾ ਹਾਂ। ਮਾਂ ਲਾਲੀ ਪਿਓ ਲਾਲਾ ਮੇਰਾ, ਖਉ ਲਾਲੇ ਕਾ ਜਾਇਆ। ਲਾਲੀ ਨਾਚੈ, ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਪੀਏ ਤਾਂ ਪਾਣੀ ਆਣੀ ਮੀਰਾ, ਜੇ ਪਿਆਸ ਲੱਗੇ ਤੇ ਗੁਲਾਮ ਆਪ ਜੀ ਦੇ ਲਈ ਪਾਣੀ ਲੈ ਕੇ ਆਵੇ, ਖਾਏ ਤਾਂ ਪੀਸਣ ਜਾਊ, ਜੇ ਭੁੱਖ ਲੱਗੇ ਦਾਣੇ ਪੀ ਕੇ ਤਾਜ਼ਾ ਆਟਾ ਤਿਆਰ ਕਰਕੇ ਪ੍ਰਸ਼ਾਦ ਪਾਣੀ ਤੇਰੇ ਲਈ ਲਿਆਵਾਂ, ਕਿਉਂਕਿ ਮੈਂ ਆਪਣਾ ਤਨ ਮਨ ਧਨ ਤੈਨੂੰ ਭੇਟ ਕਰ ਦਿੱਤਾ ਹੈ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਪੱਖਾਂ ਫੇਰੀ ਪੈਲ ਮਲੋਵਾਂ, ਜਪਤ ਰਹਾਂ ਤੇਰਾ ਨਾਉ, ਤਨ ਮਨ ਧਨ ਗੋਬਿੰਦ ਨੂੰ ਦੇ ਕੇ ਵੀ, ਇੰਨੀ ਕਮਾਈ ਕਰਕੇ ਵੀ। ਬਾਬਾ ਨਾਨਕ ਕਹਿ ਰਹੇ ਨੇ, ਲੂਣ ਖਰਾਮੀ ਨਾਨਕ ਲਾਲਾ, ਬਖਸ਼ੈ ਤੁਧ ਵਡਿਆਈ, ਆਦਿ ਜੁਗਾਦ ਦਯਾਪਤ ਦਾਤਾ, ਤੁਧ ਵਿਣ ਮੁਕਤ ਨਾ ਪਾਈ। ਤੂੰ ਆਦਿ ਜੁਗਾਦ ਦਇਆ ਦਾ ਖਜ਼ਾਨਾ ਹੈ, ਮੈਂ ਤੇਰੇ ਦਰ ਤੇ ਭਾਵੇਂ ਵਿਕਿਆ ਵਾਂ, ਪਰ ਸੱਚ ਜਾਣੀ ਮਾਲਕਾ, ਤੂੰ ਤਾਂ ਆਪਣੇ ਬਚਨਾਂ ਨਾਲ ਮੈਨੂੰ ਖਰੀਦ ਲਿਆ, ਪਰ ਮੈਂ ਤੇਰੇ ਖਰੀਦੇ ਹੋਏ ਦੀ ਕਦਰ ਨਹੀਂ ਜਾਣੀ, ਮੈਂ ਤੇਰੇ ਦਰ ਦਾ ਨਮਕ ਖਾ ਕੇ ਵੀ ਹਰਾਮ ਕਰ ਦਿੱਤਾ, ਤੂੰ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਵਿੱਚ ਬਖਸ਼ ਲੈ। ਹੁਣ ਜਦੋਂ ਤਨ ਮਨ ਧਨ ਗੋਬਿੰਦ ਨੂੰ ਦੇ ਦਿੱਤਾ ਤੇ ਲੋਕਾਂ ਨੂੰ ਸਮਝ ਨਾ ਪਈ, ਬਾਬੇ ਨਾਨਕ ਦੀ ਜਿਹੜੀ ਕਾਲਣਾ ਹੈ, ਹਜ਼ੂਰ ਦਾ ਜਿਹੜਾ ਸਿਮਰਨ, ਜਿਹੜੀ ਭਗਤੀ ਹੈ, ਉਹਦਾ ਕੋਈ ਥਾਂ ਥੋੜਾ ਹੈ? ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ, ਇਤਿਹਾਸ ਵਿੱਚੋਂ ਵੀ ਮੈਂ ਕੁਝ ਨੁਕਤੇ ਆਪ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਗੁਰੂ ਸਾਹਿਬ ਨੇ ਉਸ ਗੋਬਿੰਦ ਦੀ ਭਗਤੀ ਕੀਤੀ, ਦਿਨ ਰਾਤ ਉਸ ਪਰਮਾਤਮਾ ਦੀ ਯਾਦ ਵੀ ਜੁੜੇ। ਹਜ਼ੂਰ ਕਿਰਪਾਲੂ ਜੀ ਨੇ ਆਪਣੀ ਬਾਣੀ ਵਿੱਚ, ਆਪਣੇ ਜੀਵਨ ਕਾਲ ਵਿੱਚ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੂੰ ਮਿਲੇ, ਹਜ਼ੂਰ ਨੇ ਇੱਕੋ ਹੀ ਹੋਕਾ ਦਿੱਤਾ, ਢੰਡੋਰਾ ਦਿੱਤਾ ਕਿ ਨਾਮ ਤੋਂ ਬਿਨਾਂ, ਜਪ ਤੋਂ ਬਿਨਾਂ, ਸਿਮਰਨ ਤੋਂ ਬਿਨਾ ਅੰਦਰ ਦਾ ਪਾਰ ਉਤਾਰਾ ਨਹੀਂ। ਹਜ਼ੂਰ ਤੇ ਜਦੋਂ ਅਸੀਂ ਪਵਿੱਤਰ ਜੀਵਨ ਦੀ ਉਸ ਘਟਨਾ ਨੂੰ ਪੜ੍ਹਨੇ ਹਾਂ ਕਿ ਜਦੋਂ ਕਰਤਾਰ ਦੇ ਚਰਨਾਂ ਵਿਚ ਨਿਰੰਕਾਰ ਦੀ ਦਰਗਾਹ ਵਿਚ ਪਹੁੰਚਦੇ, ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਉਸ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਪਹਿਲਾਂ ਮੇਰੇ ਬਾਬੇ ਨਾਨਕ ਦੀ ਕੀਤੀ ਹੋਈ ਜਿਹੜੀ ਅਤ ਉੱਤਮ ਘਾਲਣਾ ਹੈ ਉਸ ਦਾ ਜ਼ਿਕਰ ਕੀਤਾ ਹੈ। ਉਹ ਬਚਨ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਬਖਸ਼ਿਸ਼ ਪ੍ਰਾਪਤ ਕੀਤੀ ਤੇ ਫਿਰ ਉਨ੍ਹਾਂ ਨੇ ਗੋਬਿੰਦ ਦੀ ਕਮਾਈ, ਗੋਬਿੰਦ ਦੀ ਘਾਲਣਾ ਨਾਮ ਦੀ ਕਮਾਈ ਕਿਤਨੀ ਕੀਤੀ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਪਿਆਰਿਓ ਭਾਰੀ ਕਰੀ ਤਪੱਸਿਆ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਇੱਕ ਮਨ ਹੋ ਕੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਬਹਾਰਸ਼ਿਓ ਬਣ ਆਈ, ਤਪੱਸਿਆ ਕੀਤੀ ਘਾਲਣਾ ਘਾਲੀ, ਤਾਂ ਹੀ ਤਾਂ ਉਸ ਖਰੀ ਪਰਮਾਤਮਾ ਦੇ ਨਾਲ ਬਾਬੇ ਨਾਨਕ ਦੀ ਬਣ ਆਈ। ਬਣ ਆਈ ਦਾ ਅਰਥ ਉਹਦੇ ਨਾਲ ਬਣ ਗਈ, ਉਹਦਾ ਰੂਪ ਹੋ ਗਏ। ਹੁਣ ਉਸ ਘਾਲਣਾ ਵਿੱਚੋਂ, ਨਾਮ ਦੀ ਕਮਾਈ ਵਿੱਚੋਂ ਮਿਲਦਾ ਕੀ ਹੈ? ਇੱਕ ਬਚਨ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਭਾਵੇਂ ਉਹਦੇ ਸ਼ਬਦ ਉਸ ਲਿਖਾਰੀ ਦੇ ਅੰਦਰ ਦੀ ਭਾਵਨਾ ਹੈ ਕਿ ਬਾਬੇ ਨਾਨਕ ਨੇ ਘਾਲਣਾ ਕੀਤੀ, ਉਸ ਸਾਈਂ ਦੀ ਦਰਗਾਹ ਦੇ ਵਿੱਚ ਪਰਵਾਨੇ ਗਏ। ਤੇ ਗੁਰੂ ਅਰਜੁਨ ਸਾਹਿਬ ਦੇ ਬਚਨ ਤਾਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ ਏਕ ਜੀਹੀ ਕਿਆ ਬਖਾਨੈ ਹਾਂ ਕਿ ਬਲ 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 ਸਤ ਬਲਿਹਾਰ। ਹੁਣ ਜਦੋਂ ਇਸ ਤੁਕ ਨੂੰ ਪੜ੍ਹਨੇ ਹਾਂ ਤੇ ਅਸੀਂ ਅਰਥ ਪਿੱਛੇ ਕਰਕੇ ਆਏ ਸਾਂ ਇਹਦੇ, ਕਹਿਣ ਲੱਗੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ, ਇਹਦਾ ਅਰਥ ਹੈ ਕਿ ਗੁਰੂ ਨਾਨਕ ਸਾਹਿਬ ਸੇਵਕ ਨੇ, ਭਗਤ ਨੇ ਉਸ ਕਰਤਾਰ ਦੇ, ਜਨ ਨਾਨਕ ਭਗਤ ਉਸ ਪਰਮਾਤਮਾ ਦੀ ਭਗਤੀ ਕਰਨ ਵਾਲੇ ਨੇ ਸੇਵਕ ਨਾਨਕ ਜੀ, ਦਰ ਤੁਲ ਉਸ ਦੇ ਦਰ ਦੇ ਉੱਤੇ ਤੁਲੇ ਹੋਏ ਨੇ, ਪ੍ਰਵਾਨ ਹੋਏ ਨੇ। ਕਹਿਣ ਲੱਗੇ ਬ੍ਰਹਮ ਸਮ ਸਰ, ਭਗਤੀ ਕਰ ਕਰਕੇ ਉਹਦੇ ਦਰ ਤੇ ਪ੍ਰਵਾਨ ਹੋ ਕੇ ਬਾਬਾ ਨਾਨਕ ਪਰਮਾਤਮਾ ਵਰਗਾ ਹੀ ਹੋ ਗਿਆ ਹੈ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ ਏਕ ਜੀ ਕਿਆ ਬਖਾਨੇ, ਸਾਡੀ ਇੱਕ ਜੀਵ ਉਸ ਗੋਬਿੰਦ ਦੇ ਭਗਤ ਦੀ ਕੀ ਸ਼ਬਦ ਕਰ ਸਕਦੀ ਏ? ਬਸ ਇੰਨਾ ਹੀ ਕਹਿ ਸਕਦੀ ਏ ਹਾਂ ਕਿ ਬਲ 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 ਸਤ ਬਲਿਹਾਰ, ਬਾਬਾ ਨਾਨਕਾ ਤੇਰੇ ਤੋਂ ਵਾਰ ਵਾਰ ਕੁਰਬਾਨ ਜਾਵਾਂ, ਜਿਹੜਾ ਇੰਨੀ ਕਰੜੀ ਘਾਲਣਾ ਕਰਕੇ ਬ੍ਰਹਮ ਸਮ ਸਰ ਹੋ ਗਏ, ਦਲ ਦਰ ਤੁਲ ਬਣ ਗਏ ਨੇ, ਉਸ ਪਰਮਾਤਮਾ ਦੇ ਭਗਤ ਨੇ। ਗੁਰੂ ਨਾਨਕ ਸਾਹਿਬ ਦੇ ਸਬੰਧੀ ਉਥੇ ਬੜੇ ਪਿਆਰੇ ਉਹ ਬਚਨ ਕਹਿੰਦੇ ਨੇ, ਕਹਿੰਦੇ ਨੇ ਪ੍ਰਭੂ ਦੀ ਦਰਗਾਹ ਵਿਚ ਹੁਕਮ ਦੇ ਨਾਲ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ ਹੈ, ਕਮਾਈ ਕੀਤੀ ਜਪਿਆ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ। ਇਸ ਘਟਨਾ ਨੂੰ ਉਹ ਵਹੀ ਦੇ ਵਿਚ ਇਸ਼ਨਾਨ ਕਰਨ ਵਾਲੀ ਘਟਨਾ ਦੇ ਬਰਾਬਰ ਦੱਸਦੇ ਕਿ ਹਜ਼ੂਰ ਜਦੋਂ ਵਹੀ ਵਿਚ ਗਏ ਕਿਹੜੀ ਥਾਂ ਤੇ ਗਏ। ਇਤਿਹਾਸਕਾਰਾਂ ਨੇ, ਵਿਦਵਾਨਾਂ ਨੇ, ਸਾਖੀਕਾਰਾਂ ਨੇ ਯਤਨ ਕੀਤਾ ਵੀ ਉਹ ਤਿੰਨ ਦਿਨ ਜਿਹੜੇ ਸਨ ਉਹ ਕਿਹੜੀ ਥਾਂ ਤੇ ਬਤੀਤ ਹੋਏ। ਭਾਵਾਂ ਕਿ ਕਈ ਸੱਜਣ ਇਹ ਵੀ ਸ਼ਬਦ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਹੀ ਤੋਂ ਪਾਰ ਨਿਕਲ ਗਏ, ਉਥੇ ਇੱਕ ਮਨ ਹੋ ਕੇ ਰੱਬ ਦੀ ਭਗਤੀ ਵੀ ਜੁੜ ਗਏ। ਕਈ ਸੱਜਣਾਂ ਨੇ ਇਹ ਵੀ ਸ਼ਬਦ ਵਰਤੇ ਕਿ ਉਹ ਅਸਲ ਵਿਚ ਕਿਤੇ ਲੁਕ ਗਏ, ਆਉਣ ਵਾਲੇ ਸਮੇਂ ਦਾ ਪ੍ਰੋਗਰਾਮ ਉਹਦੇ ਬਾਰੇ ਸੋਚਣ ਲੱਗੇ। ਕਈ ਸੱਜਣ ਇਹ ਵੀ ਲਿਖਦੇ ਨੇ ਕਿ ਉਨ੍ਹਾਂ ਨੇ ਕੁਝ ਸਾਥੀਆਂ ਨਾਲ ਸਲਾਹ ਸ਼ੁਰੂ ਕਰ ਦਿੱਤੀ ਕਿ ਜਗਤ ਜਲੰਦੇ ਨੂੰ ਕਿਵੇਂ ਠਾਰਨਾ ਹੈ। ਤਿੰਨ ਦਿਨ ਮਾਨੋ ਮੀਟਿੰਗ ਵਿਚ ਹੀ ਨਿਕਲ ਗਏ। ਨਹੀਂ ਪਿਆਰਿਓ, ਇਹ ਕਿਹੜੀ ਅਵਸਥਾ ਕਿਹੜੀ ਥਾਂ ਸੀ? ਜਾਂ ਤਾਂ ਮੇਰਾ ਬਾਬਾ ਨਾਨਕ ਜਾਣੇ ਜਿਹੜਾ ਉਸ ਥਾਂ ਵਿਚ ਉਸ ਅਵਸਥਾ ਨੂੰ ਮਾਣਦਾ ਪਿਆ ਹੈ। ਹਾਂ, ਬਾਅਦ ਵਿਚ ਇਤਿਹਾਸਕਾਰਾਂ ਨੇ, ਸਾਖੀਕਾਰਾਂ ਨੇ, ਭਾਈ ਗੁਰਦਾਸ ਜੀ ਨੇ ਯਤਨ ਕੀਤਾ ਵੀ ਇਸ ਘਟਨਾ ਨੂੰ ਸਾਡੀ ਸ਼ਬਦਾਵਲੀ ਵਿਚ ਸਮਝਾਇਆ ਜਾਏ ਕਿ ਉਹ ਕਿਹੜੀ ਅਵਸਥਾ, ਕਿਹੜੀ ਥਾਂ ਜਿੱਥੇ ਬਾਬੇ ਨਾਨਕ ਨੇ ਗੋਬਿੰਦ ਦੀ ਅਥਾਹ ਕਿਰਪਾ ਮਾਣੀ। ਉਥੇ ਫਿਰ ਪੁਰਾਤਨ ਜਨਮ ਸਾਖੀ ਵਾਲੇ ਨੇ ਸ਼ਬਦ ਕਹੇ ਨੇ, ਕਹਿੰਦੇ ਨੇ ਪਰਮੇਸ਼ਵਰ ਦੇ ਹੁਕਮ ਨਾਲ ਨਾਮ ਅੰਮ੍ਰਿਤ ਕਾ ਪਿਆਲਾ ਮਿਲਿਆ। ਇਹਦਾ ਮਤਲਬ ਜਿਹੜਾ ਆਪਾਂ ਰਸ ਨਾਮ ਦਾ ਲੈਂਦੇ ਹਾਂ, ਅੱਜ ਭੱਟ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਕਿਉਂ ਜੈ ਜੈਕਾਰ ਹੈ, ਪਹਿਲੀ ਗੱਲ ਇਹ ਕਿਉਂਕਿ ਇਹਨਾਂ ਪਿੱਛੇ ਬਾਬੇ ਨਾਨਕ ਦੀ ਭਗਤੀ ਦਾ ਖਜ਼ਾਨਾ ਬੜਾ ਵੱਡਾ ਹੈ। ਜਿਹਦਾ ਪੜਦਾਦਾ ਇੰਨਾ ਵੱਡਾ ਹੋਵੇ। ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਰਾਮਦਾਸ ਜੀ ਦਾ ਪੜਦਾਦਾ ਕਿਹਾ ਹੈ। ਕਹਿੰਦੇ ਨੇ ਜਿਹਦੇ ਪੜਦਾਦੇ ਦੀ, ਜਿਸ ਦੇ ਵਡੇਰੇ ਦੀ ਇੰਨੀ ਘਾਲਣਾ ਹੋਵੇ ਪਿਆਰੇ, ਉਹਦੀ ਜੈ ਜੈਕਾਰ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ ਤੇ ਨਾਲ ਸ਼ਬਦ ਕੀਤਾ, ਨਾਨਕ ਤੂੰ ਪੀਓ ਅਰ ਲੋਕਾਂ ਤਾਈਂ ਪਿਆਲ। ਇਸ ਨਾਮ ਅੰਮ੍ਰਿਤ ਦੇ ਪਿਆਲੇ ਨੂੰ ਆਪ ਪੀ ਤੇ ਲੋਕਾਂ ਤਾਂ ਪਿਆਲ। ਤੇ ਨਾਲ ਬਚਨ ਕਿਹਾ, ਤੇਰਾ ਹੁਕਮ ਮੇਰੀ ਨਦਰੀ ਆਇਆ। ਵਾਹਿਗੁਰੂ, ਮੇਰਾ ਹੁਕਮ ਤੇਰੀ ਨਦਰੀ ਆਇਆ, ਮੇਰੇ ਹੁਕਮ ਦੀ ਤੈਨੂੰ ਸਮਝ ਪੈ ਗਈ। ਤੇ ਉੱਥੇ ਉਹ ਲਿਖਦਾ, ਬਾਬੇ ਨੇ ਨਾਮ ਦਾ ਪਿਆਲਾ ਲਿਆ, ਉਸ ਨਾਮ ਦੇ ਪਿਆਲੇ ਨੂੰ ਆਪ ਛਕਿਆ। ਭਾਵੇਂ ਸਾਖੀਕਾਰ ਨੇ ਕਿਹਾ ਸੱਚਖੰਡ ਵਿੱਚ ਗਏ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਮੈਂ ਇਹਦੇ ਸੁਖੈਨ ਜੇ ਅਰਥ ਕਰਾਂ, ਮੈਂ ਕਹਿੰਦਾ ਜਿਹੜਾ ਸਿੱਖਾ ਤੂੰ ਨਾਮ ਦੀ ਬੂੰਦ ਦਾ ਰਸ ਮੰਨਣਾ, ਇਹ ਉਹ ਪਿਆਲੇ ਨੇ ਜਿਹੜੇ ਰੱਬ ਦੇ ਘਰ ਵਿੱਚੋਂ ਬਾਬੇ ਨਾਨਕ ਨੇ ਆਪ ਗੱਟ ਗੱਟ ਕਰਕੇ ਪੀਤੇ, ਤੇ ਇਹੀ ਨਾਮ ਦੇ ਪਿਆਲੇ ਸਾਡੇ ਪੀਣ ਵਾਸਤੇ ਸਾਨੂੰ ਆਪਣੇ ਦਰੋਂ ਘਰੋਂ ਦੇ ਗਏ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਉਹ ਨਾਮ ਦਾ ਪਿਆਲਾ ਪੀਤਾ। ਪਰਤ ਕੇ ਉਹ ਬਚਨ ਕਹਿੰਦਾ ਕਿ ਪਰਮਾਤਮਾ ਦੇ ਘਰੋਂ ਇੱਕ ਆਵਾਜ਼ ਆਈ ਕਿ ਨਾਨਕਾ, ਮੇਰਾ ਹੁਕਮ ਤੇਰੀ ਨਦਰੀ ਆਇਆ, ਤੂੰ ਨਾਮ ਜਪ ਸਿਮਰਨ ਕਰ, ਲੋਕਾਂ ਤਾਈਂ ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਦ੍ਰਿੜ ਕਰਾ, ਸੰਸਾਰ ਤੋਂ ਨਿਰਲੇਪ ਰਹਿਣ ਵਾਲੇ ਗ੍ਰਿਸਤ ਉਦਾਸੀ ਸਿੱਖਾਂ ਨੂੰ ਪੈਦਾ ਕਰ। ਗ੍ਰਿਸਤ ਵਿੱਚ ਵੀ ਰਹਿਣ ਪਰ ਉਦਾਸ ਰਹਿਣ, ਉਪਰਾਮ ਰਹਿਣ, ਗ੍ਰਿਸਤ ਉਦਾਸੀ ਸਿੱਖ ਪੈਦਾ ਕਰ। ਕਹਿੰਦੇ ਨੇ ਉਸ ਵੇਲੇ ਬਾਬਾ ਨਾਨਕ ਜੀ ਨੇ ਮੱਥਾ ਟੇਕਿਆ ਤੇ ਉਸ ਸਾਖੀਕਾਰ ਨੇ ਫਿਰ ਦੋਖ ਬਚਲ ਅਗਲੇ ਕਹੇ ਨੇ। ਕਹਿੰਦਾ ਬਾਬੇ ਨਾਨਕ ਨੂੰ ਪਰਮੇਸ਼ਵਰ ਨੇ ਇਹਨਾਂ ਦੀ ਘਾਲਣਾ ਦੇਖ ਕੇ, ਕਮਾਈ ਦੇਖ ਕੇ ਇਹ ਸ਼ਬਦ ਕਹਿ ਸਨ। ਕਹਿਣ ਲੱਗੇ, ਨਾਨਕ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ। ਇੰਨੀ ਕਮਾਈ ਕੀਤੀ ਕਿ ਜਿਸ ਉੱਤੇ ਤੁਸੀਂ ਨਦਰ ਕਰ ਦਿਓਗੇ ਉਸ ਉੱਤੇ ਮੇਰੀ ਕਿਰਪਾ ਹੋ ਜਾਏਗੀ। ਨਾਨਕ ਜਿਸ ਉਪਰ ਤੇਰਾ ਕਰਮ, ਤੇ ਜੇ ਗੁਰੂ ਰਾਮਦਾਸ ਉੱਤੇ ਗੁਰੂ ਨਾਨਕ ਦਾ ਕਰਮ ਹੈ ਤੇ ਗੁਰੂ ਰਾਮਦਾਸ ਦੀ ਜੈ ਜੈਕਾਰ ਹੋਵੇਗੀ। ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ, ਜਿਸ ਉਪਰ ਤੇਰਾ ਕਰਮ ਉਸ ਉਪਰ ਮੇਰਾ ਕਰਮ। ਨਾਲ ਬਚਨ ਕਹਿ, ਕਹਿਣ ਲੱਗੇ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰ ਪਰਮੇਸ਼ਰ। ਪਰ ਇਹ ਤਾਂ ਪਦਵੀ ਮਿਲੀ ਕਿਉਂਕਿ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਤਨ ਮਨ ਧਨ ਸਭ ਕੁਝ ਗੋਬਿੰਦ ਨੂੰ ਦੇ ਦਿੱਤਾ, ਪਰਮਾਤਮਾ ਦੀ ਯਾਦ ਵੀ ਜੁੜੇ ਹੈ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਨਾਮ ਵੀ ਜੁੜਦੇ ਨੇ, ਜੇ ਨਾਮ ਜਪ ਜਪ ਕੇ ਪੁੱਛੀਏ ਦਾਤਾ ਕਿ ਹੁਣ ਤ੍ਰਿਪਤੀ ਹੋ ਗਈ, ਹੁਣ ਨਹੀਂ ਜਪਣਾ, ਨਹੀਂ। ਬਾਬਾ ਨਾਨਕ ਜੀ ਕਹਿੰਦੇ ਨੇ ਇਹ ਪਿਆਸ ਜਿਹਨੂੰ ਲੱਗ ਜਾਏ ਇਹ ਅੰਤਲੇ ਸਵਾਸ ਤੱਕ ਵੀ ਮੰਗ ਕਰਦੀ ਰਹਿੰਦੀ ਹੈ। ਰੱਬ ਮਿਹਰ ਕਰੇ ਕਿ ਕਿਸੇ ਅੰਦਰ ਨਾਮ ਜਪਣ ਦੀ ਪਿਆਸ ਪੈਦਾ ਹੋ ਜਾਏ। ਹਜ਼ੂਰ ਨੂੰ ਪੁੱਛਿਆ ਗਿਆ, ਬਾਬਾ ਨਾਨਕ ਜੀ ਕਿ ਜਿਹੜਾ ਆਪ ਜਪ ਕਰ ਦੇਖੋ, ਸਿਮਰਨ ਕਰ ਦੇਖੋ, ਤਪ ਕਰ ਦੇਖੋ, ਕੀ ਇਸ ਦੀ ਕੋਈ ਅਵਧੀ ਹੈ? ਕਿਤੇ ਇਹ ਜਾ ਕੇ ਗੱਲ ਮੁੱਕੇਗੀ? ਤੇ ਸਤਿਗੁਰੂ ਨਾਨਕ ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਜਿਤਨਾ ਮਰਜ਼ੀ ਮੀਂਹ ਪੈ ਜਾਏ, ਕਦੀ ਮਾਰੂਥਲ ਦੇ ਟਿੱਬੇ ਰੱਜ ਕੇ ਕਹਿਣਗੇ ਕਿ ਅੱਜ ਤੋਂ ਬਾਅਦ ਸਾਨੂੰ ਮੀਂਹ ਦੀ ਜ਼ਰੂਰਤ ਨਹੀਂ? ਸਦੀਆਂ ਤੋਂ ਮਾਰੂਥਲ ਦੇ ਟਿੱਬਿਆਂ ਤੇ ਮੀਂਹ ਪੈਂਦਾ, ਤੇ ਮਾਰੂਥਲ ਦੇ ਸੁੱਕੇ ਕੋਈ ਟਿੱਬੇ ਕਦੀ ਰੱਜਦੇ ਨੇ? ਅੱਗ ਬਣਦੀ ਹੋਵੇ ਤੇ ਜੇ 10 ਸਾਲ ਲੱਕੜਾਂ ਸੱਟੀ ਜਾਈਏ, ਅੱਗ ਦੇ ਭਾਂਬੜ ਨਿਕਲਣ, ਤੇ ਕਦੀ ਅੱਗ ਦੀ ਲਾਟ ਵਿੱਚੋਂ ਆਵਾਜ਼ ਆਈਏ ਕਿ ਬਸ ਅੱਜ ਮੈਂ ਰੱਜ ਗਈ ਹਾਂ, ਅੱਜ ਤੋਂ ਬਾਅਦ ਮੇਰੇ ਉੱਤੇ ਲੱਕੜਾਂ ਨਾ ਸੱਟਿਓ। ਕਹਿਣ ਲੱਗੇ, ਮਾਰੂਥਲ ਦੇ ਟਿੱਬੇ ਪਾਣੀ ਵਰਸਣ ਨਾਲ ਨਹੀਂ ਤ੍ਰਿਪਤ ਹੁੰਦੇ, ਬਲਦੀ ਕੋਈ ਅੱਗ ਤੇ ਲੱਕੜਾਂ ਜਿਤਨੀਆਂ ਮਰਜ਼ੀ ਪਾਈ ਜੋ ਕਦੀ ਤ੍ਰਿਪਤ ਨਹੀਂ ਹੁੰਦੀਆਂ। ਬੰਦਾ ਮਰਨ ਦੇ ਕਿਨਾਰੇ ਆਇਆ ਹੋਵੇ, ਆਪਣੀ ਪਦਵੀ ਨੂੰ ਛੱਡਣ ਲਈ ਕਦੀ ਤਿਆਰ ਨਹੀਂ, ਕਦੀ ਵੀ ਉਹਦੀ ਪਦਵੀ ਦੀ ਭੁੱਖ ਨਹੀਂ ਮਰਦੀ। ਤੇ ਪਿਆਰਿਆ, ਜੇ ਸਮੁੰਦਰ ਦੇ ਵਿੱਚ ਦਰਿਆ, ਨਦੀਆਂ, ਨਾਲੇ ਸਾਰੇ ਹੜ ਬਣ ਬਣ ਕੇ ਪਾਣੀ ਸਮੁੰਦਰ ਵੀ ਸੱਟਣ, ਤੇ ਸਦੀਆਂ ਤੋਂ ਸਮੁੰਦਰ ਪਾਣੀ ਨਾਲ ਭਰਦਾ ਪਿਆ, ਕਦੀ ਸਮੁੰਦਰ ਨੇ ਇਹ ਗੱਲ ਕਹੀ ਹੈ ਵੀ ਅੱਜ ਤੋਂ ਬਾਅਦ ਦਰਿਆ ਮੇਰੇ ਕੋਲ ਨਾ ਆਉਣ, ਮੈਂ ਕਿਉਂ ਰੱਜ ਗਿਆ? ਗੰਗਾ ਵੀ ਸਮੁੰਦਰ ਵੀ ਜਾ ਸਮਾਈ, ਆ ਦਰਿਆ ਤੁਹਾਡੇ ਵੀ ਸਮੁੰਦਰ ਵੀ ਜਾ ਸਮਾਏ। ਦੁਨੀਆਂ ਦੇ ਜਿਤਨੇ ਦਰਿਆ ਨੇ, ਨਦੀਆਂ ਨਾਲੇ ਨੇ, ਸਮੁੰਦਰ ਵਿੱਚ ਜਾ ਪੈਂਦੇ ਨੇ। ਸੈਂਕੜੇ ਦਰਿਆਵਾਂ ਦਾ ਪਾਣੀ ਸਮੁੰਦਰ ਵਿੱਚ ਹਰ ਸਾਲ ਡਿੱਗਦਾ,
ਪਰ ਚੁੱਗਾਂ ਤੱਕ ਇਹ ਡਿੱਗਦਾ ਰਹੇਗਾ। ਪਰ ਕਦੀ ਸਮੁੰਦਰ ਇੰਨਾ ਪਾਣੀ ਪੀ ਕੇ ਇਹ ਨਹੀਂ ਕਹਿੰਦਾ ਕਿ ਅੱਜ ਤੋਂ ਬਾਅਦ ਮੇਰੇ ਕੋਲ ਦਰਿਆ ਨਦੀਆਂ ਨਾਲੇ ਨਾ ਆਉਣ, ਕਿਉਂਕਿ ਮੈਂ ਜੁੱਗਾਂ ਦਾ ਪਾਣੀ ਲੈ ਕੇ ਰੱਜ ਚੁੱਕਾ ਵਾਂ। ਪਿਆਰਿਓ, ਦਰਿਆਵਾਂ ਦੇ ਪਾਣੀ ਨਾਲ ਸਮੁੰਦਰ ਨਹੀਂ ਰੱਜਦੇ, ਅੱਗ ਤੇ ਪਏ ਕੋਈ ਬਾਲਣ ਨਾਲ ਅੱਗ ਕਦੀ ਨਹੀਂ ਰੱਜਦੀ, ਰਾਜ ਗੱਦੀ ਤੇ ਬੈਠੇ ਕੋਈ ਰਾਜਾ ਕਦੀ ਨਹੀਂ ਤ੍ਰਿਪਤ ਹੋਏ, ਮਾਰੂਥਲ ਦੇ ਪੈਂਦੇ ਕੋਈ ਮੀਂਹ ਨਾਲ ਮਾਰੂਥਲ ਨਹੀਂ ਤ੍ਰਿਪਤ ਹੋਇਆ। ਤੇ ਸੱਚ ਜਾਣਿਓ ਕਿ ਜਿਸ ਦੇ ਅੰਦਰ ਪਰਮਾਤਮਾ ਨੂੰ ਜਪਣ ਦੀ ਤਾਂਘ ਪੈਦਾ ਹੋ ਗਈ, ਜੇ ਕਹੀਏ ਵੀ ਅੱਜ ਤ੍ਰਿਪਤ ਹੋ ਗਿਆ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਤਾਂ ਅੰਤਲੇ ਸਵਾਸ ਤੱਕ ਵੀ ਕਹਿ ਰਹੇ ਨੇ ਕਿ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਂ। ਉਹ ਅੰਤਲੇ ਸਵਾਸ ਤੱਕ ਵੀ ਸ਼ਬਦ ਵਰਤ ਰਹੇ ਨੇ ਕਿ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਅੰਤਲੇ ਲਮਹੇ ਤੱਕ ਵੀ ਕੀ ਉਹ ਨਾਮ ਨੂੰ ਛੱਡ ਦਿੰਦੇ ਨੇ? ਸਤਿਗੁਰੂ ਨਾਨਕ ਨੇ ਭਗਤੀ ਕੀਤੀ ਤੇ ਭਗਤੀ ਕਰਕੇ ਆਪਣੀ ਰਸਨਾ ਤੋਂ ਸਾਨੂੰ ਕਿਹਾ, ਕਹਿਣ ਲੱਗੇ, ਮਾਰੂ ਮੀ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਆਪ ਨਾਮ ਜਪਿਆ ਤੇ ਜਪ ਕੇ ਕਹਿਣ ਲੱਗੇ, ਮੇਰੀਏ ਮਾਂ, ਕਿ ਸਭ ਕੁਝ ਭੁੱਲ ਜਾਏ ਪਰ ਮੇਰਾ ਵਾਹਿਗੁਰੂ ਮੈਨੂੰ ਕਦੀ ਭੁੱਲੇ ਨਾ। ਤੇ ਬਚਨ ਕੀਤਾ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੂਖ, ਕਿ ਸੱਚੇ ਨਾਮ ਦੀ ਭੁੱਖ ਲੱਗੀ ਹੈ। ਨਾਮ ਦੀ ਗੱਲ ਕਰਦਿਆਂ ਬਾਬਾ ਜੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਰਾਗ ਦਾ ਪਹਿਲੇ ਸ਼ਬਦ ਦੀ ਰਹਾਉ ਦੀ ਤੋਕੀਏ ਕਹੀ, ਕਹਿਣ ਲੱਗੇ, ਖਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਨਾਮ ਜਪਦਿਆਂ ਕਿਆ ਪਿਆਰਿਓ, ਜੇ ਭਵਜਲ ਨੂੰ ਤਰਨਾ ਜੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਨਾਮ ਰਸੀਏ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਰੱਬ ਤੋਂ ਉੱਚਾ ਕੋਈ ਨਹੀਂ, ਜੇ ਉੱਚੇ ਤੱਕ ਪਹੁੰਚ ਨਹੀਂ ਤੇ ਉੱਚੇ ਦਾ ਨਾਮ ਉੱਚੇ ਤੋਂ ਉੱਚਾ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉਪਰ ਉੱਚਾ ਨਾਂ। ਆਪ ਨਾਮ ਦੇ ਰਸੀਏ ਨੇ, ਫਿਰ ਨਾਮ ਜਪ ਕੇ ਅੰਦਰ ਦਾ ਰਸ ਕਿਸ ਤਰ੍ਹਾਂ ਮਾਣਦੇ ਨੇ। ਤਨ ਮਨ ਧਨ ਗੋਬਿੰਦ ਨੂੰ ਦਿੱਤਾ ਤੇ ਇੱਕ ਮਨ ਹੋ ਕੇ ਭਗਤੀ ਕਰਦੇ ਨੇ। ਦੇਖੋ ਭੱਟ ਜੀ ਨੇ ਜਿਹੜਾ ਬਚਨ ਕਿਹਾ ਨਾ, ਇੱਕ ਮਨ ਕੋਈ ਨਹੀਂ ਜੇ ਹੁੰਦਾ। ਪਿਆਰਿਓ, ਅਸੀਂ ਸ਼ਬਦ ਇੱਕ ਮਨ ਵਰਤਨੇ ਆ, ਪਰ ਇਸ ਮਨ ਦੇ ਪਤਾ ਨਹੀਂ ਕਿੰਨੇ ਕੁ ਟੁਕੜੇ ਇੱਕ ਫੁਰਨੇ ਵਿੱਚ ਹੀ ਹੋ ਜਾਂਦੇ। ਇੱਕ ਫੁਰਨੇ ਵਿੱਚ ਕੋਈ ਟੁਕੜਾ ਪੁੱਤਰ ਦੇ ਵਾਲੇ ਪਾਸੇ ਤੁਰ ਜਾਂਦਾ, ਕੋਈ ਟੁਕੜਾ ਧੀਆਂ ਦੇ ਬਾਰੇ ਪਾਸੇ ਤੁਰਦਾ, ਕੋਈ ਟੁਕੜਾ ਜ਼ਮੀਨ ਜਾਇਦਾਦ ਵੱਲ ਚਲਾ ਜਾਂਦਾ, ਕੋਈ ਮਨ ਦਾ ਟੁਕੜਾ ਦੁਸ਼ਮਣ ਵੱਲ ਚਲਾ ਜਾਂਦਾ ਹੈ। ਸੱਚ ਜਾਣਿਓ, ਇਸ ਮਨ ਦੇ ਇੰਨੇ ਕੁ ਟੁਕੜੇ ਹੋ ਜਾਂਦੇ ਨੇ ਕਿ ਇਹਦੇ ਇੱਕ ਇੱਕ ਫੁਰਨ ਫੁਰਨੇ ਨੂੰ ਅਸੀਂ ਬਰੀਕ ਤੋਂ ਬਰੀਕ ਚੀਜ਼ ਦੇਖਣੀ ਹੋਵੇ ਨਾ, ਦੂਰ ਦੀ ਚੀਜ਼ ਦੇਖਣੀ ਹੋਵੇ ਤੇ ਲੋਕ ਦੂਰਬੀਨ ਨਾਲ ਦੇਖਦੇ ਨੇ, ਸੂਕਸ਼ਮ ਚੀਜ਼ ਦੇਖਣੀ ਹੋਵੇ ਤੇ ਖੁਰਦਬੀਨ ਨਾਲ ਤੱਕੀ ਜਾਂਦੀ ਏ। ਪਰ ਇਹ ਮਨ ਵੱਲ ਜਦੋਂ ਝਾਤੀ ਮੈਂ ਮਾਰਨਾ, ਪਤਾ ਨਹੀਂ ਇੰਨੇ ਕੁ ਸੂਕਸ਼ਮ ਫੁਰਨੇ ਬਣਾਉਂਦਾ, ਇਹਨੂੰ ਦੁਨੀਆਂ ਦੀ ਕੋਈ ਖੁਰਦਬੀਨ ਵੀ ਨਹੀਂ ਦੇਖ ਸਕਦੀ, ਜਿਹਨੂੰ ਅਸੀਂ ਸੂਕਸ਼ਮ ਦਰਸ਼ੀ ਸ਼ਬਦ ਵਰਤਨੇ। ਸੂਕਸ਼ਮ ਤੋਂ ਸੂਕਸ਼ਮ ਫੁਰਨੇ ਨੇ ਮੇਰੇ ਗੁਰੂ ਨਾਨਕ ਸਾਹਿਬ ਭਗਤੀ ਕਰਦਿਆਂ ਇੱਕ ਰਸ ਵਿੱਚ ਕਿਵੇਂ ਟਿਕ ਜਾਂਦੇ ਨੇ। ਪੁਰਾਤਨ ਜਨਮ ਸਾਖੀ ਵਾਲੇ ਨੇ ਇੱਕ ਬਚਨ ਬੜਾ ਸੋਹਣਾ ਖੋਰ ਕੇ ਆਖੇ, ਉੱਥੇ ਉਹ ਬੜੇ ਪਿਆਰੇ ਬਚਨ ਕਰਦੇ ਨੇ, ਬਾਬੇ ਨਾਨਕ ਦੀ ਭਗਤੀ ਦੇ ਚਲਕਾਰੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਮਿਲਦੇ ਨੇ, ਪਰ ਜਦੋਂ ਸਾਖੀ ਰੂਪ ਵਿੱਚ ਅਸੀਂ ਪੜ੍ਹਦੇ ਹਾਂ ਤੇ ਅੰਦਰ ਨੂੰ ਸਰੂਰ ਕੁਝ ਹੋਰ ਆਉਂਦਾ ਹੈ। ਬਾਬਾ ਨਾਨਕ ਕਿਰਪਾਲੂ ਜੀ, ਕੀਰਤਨ ਤੋਂ ਬਾਅਦ ਮੈਂ ਅਰਜ਼ ਕਰਨਾ ਹੁੰਦਾ, ਅਸੀਂ ਕੀਰਤਨ ਤੋਂ ਬਾਅਦ ਗੱਲਾਂ ਕਰ ਸਕਨੇ ਹਾਂ, ਅਸੀਂ ਕਥਾ ਤੋਂ ਬਾਅਦ ਥੱਲੇ ਜਾ ਕੇ ਹੱਸਨੇ ਖੇਡਨੇ ਹਾਂ, ਪਰ ਸੱਚ ਜਾਣਿਓ ਜੇ ਅੰਦਰ ਦਾ ਰਸ ਆਉਣਾ ਸ਼ੁਰੂ ਹੋ ਜਾਏ ਕਿ ਬਾਬਾ ਨਾਨਕ ਜੀ ਕੀਰਤਨ ਤੋਂ ਬਾਅਦ ਗੱਲਾਂ ਕਰਦੇ ਸਨ, ਕਿ ਗੁਰੂ ਨਾਨਕ ਸਾਹਿਬ ਕੀਰਤਨ ਤੋਂ ਬਾਅਦ ਅੰਦਰ ਦਾ ਜਿਹੜਾ ਅਸੀਂ ਖੰਡਾ ਬਣਾ ਬੈਠਦੇ ਸਨ, ਇੱਕ ਮਨ ਹੋ ਕੇ ਕੀਰਤਨ ਕਰਨਾ ਤੇ ਕੀਰਤਨ ਤੋਂ ਬਾਅਦ ਇਹੋ ਜਿਹਾ ਰਸ ਵਿੱਚ ਟਿਕ ਜਾਣਾ ਕਿ ਉਸ ਰਸ ਨੂੰ ਕਈ ਕਈ ਪੈਰ ਚੌਂਕੜਾ ਮਾਰ ਕੇ ਅੰਦਰੇ ਮਾਣੀ ਜਾਣਾ। ਕੀਰਤਨ ਉਹਨਾਂ ਦੀ ਸਾਧਨਾ ਸੀ ਤੇ ਨੇਤਰ ਬੰਦ ਕਰਕੇ ਜੁੜ ਜਾਣਾ ਉਹਨਾਂ ਦਾ ਉਹਦੀ ਪ੍ਰਾਪਤੀ ਸੀ। ਉਸ ਰਸ ਵਿੱਚ ਕਿਤਨੇ ਕਿਤਨਾ ਪੈਰ ਬੈਠੇ ਰਹਿਣਾ ਤੇ ਜਦੋਂ ਇਸ ਅਵਸਥਾ ਨੂੰ ਦੇਖਣਾ ਹੋਵੇ ਤੇ ਭਾਈ ਮਰਦਾਨੇ ਦੀ ਇੱਕ ਘਟਨਾ ਇਸ ਗੱਲ ਦਾ ਖੁਲਾਸਾ ਕਰਦੀ ਏ ਕਿ ਕੀਰਤਨ ਤੋਂ ਬਾਅਦ ਪੂਰਨ ਤੌਰ ਤੇ ਕਿਤਨਾ ਕੁ ਟਿਕਦੇ। ਕੀਰਤਨ ਹੋਇਆ, ਮਰਦਾਨੇ ਦਾ ਸਾਜ਼ ਉਹਦੀ ਤਾਰ ਬੰਦ ਹੋ ਗਈ, ਪਰ ਗੁਰੂ ਨਾਨਕ ਸਾਹਿਬ ਦੇ ਦੋਨੋਂ ਨੇਤਰ ਬੰਦ ਨੇ।
ਚੌਂਕੜਾ ਮਾਰ ਅੰਦਰ ਦੇ ਰਸ ਨੂੰ ਮਾਣਦੇ ਪਏ ਨੇ ਤੇ ਅੰਦਰ ਦਾ ਰਸ ਵੀ ਕੈਸਾ ਹੈ। ਬਾਬੇ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਤੇ ਤੁਹਾਡੇ ਵਿੱਚੋਂ ਕਈ ਸੱਜਣ ਐਸੇ ਹਨ ਜਿਨ੍ਹਾਂ ਨਾਲ ਇਹ ਵਾਪਰਦਾ ਹੈ, ਜਦੋਂ ਨਾਮ ਦੀ ਕਮਾਈ ਨੇਤਰ ਬੰਦ ਕਰਕੇ ਕਰੀਏ ਰਸ ਆਉਣਾ ਸ਼ੁਰੂ ਹੋ ਜਾਏ, ਪਰਤ ਕੇ ਯਤਨ ਕਰੀਏ ਅੱਖਾਂ ਖੋਲਣ ਲਈ, ਫਿਰ ਤਾਂ ਧੱਕੇ ਨਾਲ ਹੀ ਅੱਖਾਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ। ਕਿਉਂ? ਕਦੀ ਤਜਰਬਾ ਕਰਕੇ ਦੇਖੋ, ਜਦੋਂ ਕੋਈ ਅੰਦਰ ਦਾ ਰਸ ਮਾਣਦਾ ਤੇ ਨੇਤਰ ਬੰਦ ਕਰਕੇ ਘੰਟਾ ਦੋ ਘੰਟੇ ਕਿਤੇ ਤਿੰਨ ਘੰਟੇ ਬੈਠਦਾ, ਉਹਦੀਆਂ ਅੱਖਾਂ ਪਰਤ ਕੇ ਯਤਨ ਕਰੇ ਖੋਲਣ ਲਈ ਖੁੱਲਦੀਆਂ ਨਹੀਂ। ਪਿਆਰਿਓ, ਪਖੰਡ ਕਰਨ ਵਾਲਾ ਅੱਖਾਂ ਪਖੰਡ ਕਰਕੇ ਮੀਟਦਾ, ਉਹਦੀਆਂ ਮੀਟੀਆਂ ਹੋਈਆਂ ਅੱਖਾਂ ਵੀ ਜਿਹੜੀਆਂ ਨੇ ਖੁੱਲੀਆਂ ਨੇ, ਪਰ ਸੱਚ ਜਾਣਿਓ ਜਿਹੜਾ ਅੰਦਰ ਦੇ ਰਸ ਵੀ ਜੁੜ ਜਾਂਦਾ ਉਹ ਖੋਲਣ ਦਾ ਯਤਨ ਕਰੇ ਤੇ ਬਦੋ ਬਦੀ ਨੇਤਰਾਂ ਦੇ ਪੋਪਟੇ ਆਪਣੇ ਆਪ ਹੀ ਬੰਦ ਹੋ ਜਾਂਦੇ। ਕਿਉਂ ਹੁੰਦੇ ਨੇ? ਗੁਰੂ ਗ੍ਰੰਥ ਸਾਹਿਬ ਨੇ ਇਹਦੇ ਸਬੰਧੀ ਇੱਕ ਬਚਨ ਕਿਹਾ, ਕਬੀਰ ਸਾਹਿਬ ਦਾ ਸ਼ਲੋਕ, ਉਹਨਾਂ ਨੂੰ ਪੁੱਛਿਆ ਵੀ ਨੇਤਰ ਨੀਵੇਂ ਕਿਉਂ, ਅੱਖਾਂ ਨੀਵੀਆਂ ਕਿਉਂ? ਤੇ ਕਬੀਰ ਸਾਹਿਬ ਨੇ ਫੁਰਮਾਇਆ, ਕਹਿਣ ਲੱਗੇ, ਕਬੀਰ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਕਿ ਆਪਣੇ ਪਿਆਰੇ ਸੱਜਣ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਤੇ ਮੇਰੇ ਦੋਨੋਂ ਨੇਤਰ ਆਪਣੇ ਆਪ ਹੀ ਬੰਦ ਹੋ ਗਏ, ਕਿਉਂਕਿ ਮੇਰਾ ਧਿਆਨ ਆਪਣੇ ਸੱਜਣ ਵਾਲੇ ਬਾਹਰ ਵੱਲ ਨਹੀਂ। ਕਬੀਰ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀਸ ਹੋ ਕਿਸੂ ਲਿਖਾਵੂ ਨਾਹੇ, ਕਿਉਂਕਿ ਮੈਂ ਅੱਖਾਂ ਖੋਲਣ ਦੀ ਮੇਰੇ ਕੋਲ ਸਮਰੱਥਾ ਨਹੀਂ, ਮੈਂ ਆਪਣੇ ਪਿਆਰੇ ਦੇ ਰਸ ਨੂੰ ਅੰਦਰੇ ਅੰਦਰ ਹੀ ਮਾਨਣਾ ਪਿਆ। ਹੁਣ ਉੱਥੇ ਭਾਈ ਮਰਦਾਨਾ ਜੀ ਦੇ ਜਿਹੜੇ ਸ਼ਬਦ ਨੇ ਉਹ ਇਸ ਗੱਲ ਨੂੰ ਹੋਰ ਖੋਲਣਗੇ ਕਿ ਗੁਰੂ ਨਾਨਕ ਸਾਹਿਬ ਇੱਕ ਮਨ ਹੋ ਕੇ ਭਗਤੀ ਕਰਦੇ ਨੇ ਤੇ ਕਿਹੜੀ ਥਾਂ ਤੇ ਕਿਹੜੇ ਰਸ ਵੀ ਜਾ ਟਿਕਦੇ ਨੇ। ਉੱਥੇ ਬਾਬਾ ਜੀ ਨੇ ਕੀਰਤਨ ਦੀ ਸਮਾਪਤੀ ਹੋਈ, ਤਾਰ ਵੱਜਣੀ ਬੰਦ ਹੋ ਗਈ, ਹਜ਼ੂਰ ਕਿਰਪਾਲੂ ਜੀ ਨੇਤਰ ਬੰਦ ਕਰਕੇ ਬੈਠ ਗਏ, ਅੰਦਰ ਦੇ ਰਸ ਵਿੱਚ ਮਸਤ ਨੇ। ਜਦੋਂ ਨੇਤਰ ਖੁੱਲੇ ਤੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਕਹੇ ਤੇ ਬਚਨ ਨੇ ਪੁਰਾਤਨ ਜਨਮ ਸਾਖੀ ਦੇ, ਕਹਿਣ ਲੱਗੇ, ਬਾਬਾ ਆ ਲੈ ਆਪਣੀ ਤਾਰ, ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਤਾਰ ਦਾ ਮਤਲਬ ਆਪਣੀ ਰਬਾਬ ਲਵੋ, ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ, ਸਾਨੂੰ ਆਪਣੇ ਤੋਂ ਵਿਦਾਇਗੀ ਦੇ। ਹਜ਼ੂਰ ਹੱਸ ਪਏ, ਕਹਿਣ ਲੱਗੇ, ਵੇ ਮਰਦਾਨਿਆ ਸ਼ਬਦ ਨੇ ਕੀ ਗੱਲ, ਤੂੰ ਕਿਉਂ ਵਿਦਾਇਗੀ ਚਾਹਨਾ ਪਿਆ ਹੈ? ਤੇ ਮਰਦਾਨੇ ਦਾ ਉੱਤਰ ਸੀ ਕਿ ਤੂੰ ਅਤੀਤ ਮਹਾਂਪੁਰਖ ਹੈ। ਹੁਣ ਜਦੋਂ ਅਤੀਤ ਤੇ ਮਹਾਂਪੁਰਖ ਸ਼ਬਦ ਵਰਤੇ ਨੇ, ਇਹਦਾ ਮਤਲਬ ਮਰਦਾਨਾ ਕੇਵਲ ਇੰਦਰੀਆਂ ਤੇ ਜੀਣ ਵਾਲਾ ਸਿੱਖ ਨਹੀਂ। ਉਹਨੂੰ ਪਤਾ ਲੱਗ ਗਿਆ ਕਿ ਜਿਹਦੇ ਨਾਲ ਮੈਂ ਤਾਰ ਵਜਾਨਾ ਰਬਾਬ ਵਜਾਨਾ ਇਹ ਭਾਰੀ ਮਹਾਂਪੁਰਖ ਹੈ। ਕਹਿਣ ਲੱਗੇ, ਤੂੰ ਅਤੀਤ ਮਹਾਂਪੁਰਖ ਹੈ, ਵਸ ਦੀ ਜਾਏ ਨਹੀਂ, ਉਜਾੜ ਉਜਾੜ ਰਵੇਂ, ਤੂੰ ਉਜਾੜ ਵਿੱਚ ਚੱਲਣਾ ਹੈ, ਵਸ ਦੀ ਵਿੱਚ ਜਾਂਦਾ ਨਹੀਂ, ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਬਾਬਾ ਜੀ ਉੱਥੇ ਮੁਸਕਰਾ ਕੇ ਨੈਣ ਭਰੇ ਪਏ ਸਨ, ਨੈਣ ਕਟੋਰੇ ਰਹਿਮਤ ਨਾਲ, ਤੇ ਭਾਈ ਮਰਦਾਨੇ ਤੇ ਨਦਰ ਟਿਕਾ ਕੇ ਕਹਿਣ ਲੱਗੇ, ਵੇ ਮਰਦਾਨਿਆ ਅਸਾਂ ਦੀ ਤੇਰੇ ਉਪਰ ਬਹੁਤ ਖੁਸ਼ੀ ਹੈ। ਤੇ ਜਦੋਂ ਇੰਨੇ ਸ਼ਬਦ ਕਹਿ, ਅੱਗੋਂ ਫਿਰ ਬੋਲ ਪਿਆ, ਕਹਿਣ ਲੱਗਾ, ਬਾਬਾ ਸੁਭਾਨ ਤੇਰੀ ਖੁਸ਼ੀ ਨੂੰ, ਸਲਾਮਤ ਤੇਰੀ ਖੁਸ਼ੀ, ਮੁਬਾਰਕ ਤੇਰੀ ਖੁਸ਼ੀ, ਪਰ ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਹਜ਼ੂਰ ਨੇ ਪਿਆਰ ਨਾਲ ਇਹ ਸ਼ਬਦ ਕਹਿ, ਵੇ ਮਰਦਾਨਿਆ ਕਿਵੇਂ ਰਹਿਤੀ ਅਸਾਂ ਨਾਲ, ਤੂੰ ਦੱਸ ਤੈਨੂੰ ਕੀ ਚਾਹੀਦਾ, ਪਕੜ ਆਪਣੀ ਤਾਰ ਰਬਾ ਪਕੜ, ਤੂੰ ਕਿਵੇਂ ਸਾਡੇ ਨਾਲ ਰਹਿ ਤਾਂ ਸਹੀ। ਤੇ ਮਰਦਾਨੇ ਨੇ ਉਥੇ ਜਿਹੜੀਆਂ ਦਾਤਾਂ ਮੰਗੀਆਂ, ਮੇਰੇ ਗੁਰੂ ਨਾਨਕ ਦੇ ਜਪ ਤੋਂ ਬਾਅਦ ਉਹਦੇ ਅੰਦਰ ਨੂੰ ਕੁਝ ਅਨੁਭਵ ਹੋਇਆ ਸੀ। ਕਹਿਣ ਲੱਗਾ, ਰਹਾਂ ਤੁਸਾਂ ਨਾਲ ਕਿਵੇਂ, ਕਿ ਜਿਵੇਂ ਤੈਨੂੰ ਭੁੱਖ ਨੀਂਦ ਨਾ ਸਤਾਏ, ਇਵੇਂ ਮੈਨੂੰ ਵੀ ਭੁੱਖ ਨੀਂਦ ਨਾ ਕਦੀ ਆਵੇ। ਜਿਵੇਂ ਬਾਬਾ ਕਿ ਤੁਹਾਨੂੰ ਭੁੱਖ ਨੀਂਦ ਨਹੀਂ ਸਤਾਉਂਦੀ, ਤੇ ਤੁਸੀਂ ਕਿਰਪਾ ਕਰੋ ਇਹ ਭੁੱਖ ਨੀਂਦ ਮੈਨੂੰ ਵੀ ਨਾ ਸਤਾਏ। ਤੇ ਨਾਲ ਬਚਨ ਕਿਹਾ, ਰਵਾਂ ਤੁਸਾਂ ਨਾਲ, ਪਰ ਜਿਸ ਰਸ ਨੂੰ ਤੁਸੀਂ ਮਾਣਦੇ ਹੋ ਮੈਨੂੰ ਕਿਰਪਾ ਕਰਕੇ ਅੰਦਰ ਦੇ ਰਸ ਦੀ ਦਾਤ ਦਿਓ। ਤੀਜਾ ਬਚਨ ਕਿਹਾ, ਰਵਾਂ ਤੁਸਾਂ ਨਾਲ, ਪਰ ਇੱਕ ਕਿਰਪਾ ਕਰਿਓ, ਮੇਰੇ ਕੀਤੇ ਹੋਏ ਕਰਮਾਂ ਨੂੰ ਕਦੀ ਵੀ ਵਿਚਾਰਿਓ ਨਾ, ਕਿਉਂਕਿ ਜਿਹੜੇ ਮੈਂ ਕਰਮ ਕਰਨਾ, ਕਰਮਾਂ ਕਰਕੇ ਲੇਖਾ ਕਰੇ ਮੈਂ ਛੁੱਟਣਾ ਨਹੀਂ। ਮੈਨੂੰ ਦੂਰ ਕਰ ਅੰਦਰ ਦੀ ਭੁੱਖ ਦੇ ਦੁੱਖ ਤੋਂ, ਮੇਰੇ ਅੰਦਰ ਨੂੰ ਬਖਸ਼ ਦੇ ਰਸ। ਤੀਜੀ ਗੱਲ,
ਕਰਕੇ ਮੇਰੇ ਕੀਤੇ ਹੋਏ ਕਰਮਾਂ ਨੂੰ ਨਾ ਵਿਚਾਰੀ। ਹਜ਼ੂਰ ਕਿਰਪਾਲੂ ਜੀ ਨੇ ਅਗਲਾ ਬਚਨ ਕੀਤਾ ਜਦੋਂ ਇਹਨੇ ਇੰਨੇ ਸ਼ਬਦ ਕਹਿਣ ਲੱਗੇ, ਵੇ ਮਰਦਾਨਿਆ ਤੇਰੇ ਤਾਈ ਨਿਹਾਲ ਕੀਆ, ਇਹਨੇ ਸ਼ਬਦ ਸੁਣ ਕੇ ਤੇਰੇ ਤਾਈ ਨਿਹਾਲ ਕੀਆ। ਉਥੇ ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਕਿ ਤਬ ਮਰਦਾਨਾ ਉਬਰ ਬਾਬੇ ਦੀ ਪੈਰੀ ਪੜਿਆ। ਇੱਕੋ ਦਮ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਡਿੱਗ ਪਏ ਤੇ ਡਿੱਗਦਿਆਂ ਸਾਰ ਹੋਇਆ ਕਿ ਕਹਿਣ ਲੱਗੇ ਅਨੇਕਾਂ ਵਸਤਾਂ ਮਿਲੀਆਂ ਆਗਮ ਨਿਗਮ ਦੀ ਸੋਝੀ ਹੋਈ। ਬਾਬੇ ਨਾਨਕ ਦੇ ਚਰਨਾਂ ਵਿਚ ਡਿੱਗਣ ਦੀ ਦੇਰ ਕਿ ਇਕ ਮਰਦਾਨੇ ਇਕ ਤਾਰ ਵਜਾਣ ਵਾਲੇ ਸੱਜਣ ਨੂੰ ਆਗਮ ਨਿਗਮ ਦੀ ਸੋਝੀ ਹੋ ਗਈ। ਆਪਣੇ ਵਿਸ਼ੇ ਵੱਲ ਫਿਰ ਆਪਾਂ ਰਹੀਏ। ਇਕ ਮਨ ਭਗਤੀ ਕੀਤੀ, ਤਨ ਮਨ ਧਨ ਗੋਬਿੰਦ ਨੂੰ ਦੇ ਦਿੱਤਾ। ਗੋਬਿੰਦ ਨੂੰ ਤਨ ਮਨ ਧਨ ਦੇ ਕੇ ਸਾਨੂੰ ਭਗਤੀ ਦੀ ਪ੍ਰੇਰਣਾ ਦੇਣ ਲੱਗੇ ਤੇ ਬਾਣੀ ਵਿਚ ਅੰਮ੍ਰਿਤ ਬਾਣੀ ਵਿਚ ਬਚਨ ਕੀਤੋ ਨੇ। ਕਹਿਣ ਲੱਗੇ ਪਿਆਰਿਓ ਕਿ ਜੇ ਜ਼ਿੰਦਗੀ ਵਿਚ ਕੁਝ ਖਟਨਾ ਹੈ ਤੇ ਰੱਬ ਦੀ ਭਗਤੀ ਵਾਲੇ ਪਾਸੇ ਨੂੰ ਕਦੀ ਢਿੱਲਿਆ ਨਾ ਪੈਣ ਦਿਆ। ਜੇ ਸਾਨੂੰ ਇਹ ਸ਼ਬਦ ਕਹੇ, ਕਹਿਣ ਲੱਗੇ ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀ ਚਈ, ਦੇ ਲੰਮੀ ਨਦਰ ਨਿਹਾਲੀਐ। ਪਿਆਰਿਓ ਜਪੋ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ। ਕਹਿੰਦੇ ਨੇ ਜ਼ਿੰਦਗੀ ਇਸ ਢੰਗ ਨਾਲ ਜੀਓ ਕਿ ਰੱਬ ਵਾਲਾ ਪਾਸਾ ਕਦੀ ਸਾਡਾ ਹਾਰਿਆ ਨਾ ਜਾਏ। ਹੁੰਦਾ ਕੀ ਏ, ਲੋਕ ਸੋਚਦੇ ਨੇ ਅਸੀਂ ਰੱਬ ਵਾਲਾ ਪਾਸਾ ਕੀ ਸੰਸਾਰ ਵਾਲਾ ਪਾਸਾ ਜਿੱਤ ਕੇ ਜਾਣਾ। ਹਕੀਕਤ ਵਿਚ ਲੋਕ ਸੰਸਾਰ ਵਾਲਾ ਪਾਸਾ ਵੀ ਖਾਰ ਜਾਂਦੇ ਨੇ ਤੇ ਰੱਬ ਵਾਲਾ ਪਾਸਾ ਵੀ ਖਾਰ ਜਾਂਦੇ ਨੇ। ਹਜ਼ੂਰ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਇਹੋ ਜਿਹਾ ਪਾਸਾ ਢਾਲੋ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ ਜਪੋ, ਕਿਉਂਕਿ ਜਪਣਾ ਹੀ ਲਾਹਾ ਹੈ। ਮੇਰੇ ਬਾਬਾ ਨਾਨਕ ਜੀ ਨੇ ਅੰਮ੍ਰਿਤ ਬਾਣੀ ਵਿਚ ਇਹ ਬਚਨ ਕਹਿ, ਕਹਿਣ ਲੱਗੇ ਵਣਜ ਕਰੋ ਵਣ ਜਾ ਰਿਹੋ, ਕਿਉਂਕਿ ਆਪ ਭਗਤੀ ਕੀਤੀ ਤੇ ਸੰਸਾਰ ਨੂੰ ਭਗਤੀ ਨਾਲ ਜੋੜ ਕੇ ਗਏ। ਕਹਿਣ ਲੱਗੇ ਵਣਜ ਕਰੋ ਵਣ ਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਈਐ, ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਣ ਹੈ, ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਸਤਿਗੁਰ ਨਾਨਕ ਭਗਤ ਕਰੀ ਇਕ ਮਨ, ਆਪ ਇਕ ਮਨ ਟਿਕੇ ਨੇ ਤੇ ਕਹਿ ਰਹੇ ਨੇ ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੈ ਪਤੀਆ। ਉਸ ਪਰਮਾਤਮਾ ਦੀ ਭਗਤੀ ਨੂੰ ਬਾਬੇ ਨਾਨਕ ਨੇ ਇਕ ਮਨ ਇਕ ਚਿੱਤ ਹੋ ਕੇ ਕੀਤਾ ਤੇ ਜਦੋਂ ਭਗਤੀ ਦਾ ਰਸ ਆਇਆ, ਬੇਸਮਝਿਆਂ ਨੂੰ ਬਾਬੇ ਨਾਨਕ ਦੇ ਜੀਵਨ ਦੀ ਸਮਝ ਨਾ ਪਈ, ਬੇਸਮਝਿਆਂ ਨੂੰ ਗੁਰੂ ਨਾਨਕ ਦੇ ਆਤਮ ਰਸ ਦੀ ਸੋਝੀ ਨਹੀਂ। ਉਹਨਾਂ ਨੇ ਫਿਰ ਹਜ਼ੂਰ ਲਈ ਕੁਝ ਸ਼ਬਦ ਵਰਤੇ, ਪਰ ਪਰਮਾਤਮਾ ਦੀ ਭਗਤੀ ਇਕ ਚਿੱਤ ਇਕ ਮਨ ਕਰਨ ਵਾਲੇ ਆਦਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੀ ਰਸਨਾ ਤੋਂ ਉਹਨਾਂ ਤਿੰਨ ਵਾਰੀ ਹਜ਼ੂਰ ਲਈ ਸ਼ਬਦ ਵਰਤੇ। ਤਿੰਨ ਸ਼ਬਦ ਅਸੀਂ ਪੜ੍ਹਨੇ ਆ, ਭੂਤਨਾ, ਬੇਤਾਲਾ ਤੇ ਆਮ ਆਦਮੀ। ਬਾਬੇ ਨਾਨਕ ਨੇ ਤਿੰਨਾਂ ਦਾ ਉੱਤਰ ਦਿੱਤਾ। ਕਹਿਣ ਲੱਗੇ ਕੋਈ ਆਖੇ ਭੂਤਨਾ, ਗੁਰੂ ਨਾਨਕ ਸਾਹਿਬ ਭਗਤੀ ਕਰਦੇ ਨੇ ਪਰ ਬੇਸਮਝ ਬੰਦਿਆਂ ਨੂੰ ਸਮਝ ਕੋਈ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਕਿਹੜੀ ਥਾਂ ਤੇ ਕਿਹੜੀ ਅਵਸਥਾ ਵਿਚ ਵਿਚਰਦੇ ਪਏ। ਤੇ ਸੱਚ ਜਾਣਿਓ, ਜੇ ਕਿਤੇ ਸਮਝ ਵਾਲਾ ਇਕ ਅੱਧਾ ਕੋਈ ਹੋਵੇ ਤੇ ਉਹ ਵਾਕਈ ਗੁਣ ਵਾਲੇ ਦੀ ਕਦਰ ਜਾਣਦਾ ਹੈ। ਜਿਹਨੂੰ ਸਮਝ ਕੋਈ ਨਹੀਂ ਉਹਦੇ ਵਾਸਤੇ ਜਿਤਨੀ ਮਰਜ਼ੀ ਕੀਮਤੀ ਚੀਜ਼ ਹੋਵੇ ਉਹਦੀ ਕੋਈ ਕਦਰ ਨਹੀਂ। ਪਿਆਰਿਓ, ਇਕ ਕੀਮਤੀ ਹੀਰਾ ਕਿਸੇ ਜੋਹਰੀ ਦੇ ਕੋਲ ਲੈ ਜਾਓ ਤੇ ਜੋਹਰੀ ਉਸ ਹੀਰੇ ਨੂੰ ਦੇਖ ਕੇ ਉਹਦੀ ਕੀਮਤ ਪਾ ਦੇਗਾ, ਪਰ ਜੇ ਕਿਤੇ ਭਾਈ ਸਾਹਿਬ ਕਹਿੰਦੇ ਬਾਂਦਰ ਦੇ ਗਲ ਦੇ ਵਿਚ ਰੱਸੀ ਨਾਲ ਲਪੇਟ ਕੇ, ਲੀਰ ਨਾਲ ਲਪੇਟ ਕੇ ਉਸ ਹੀਰੇ ਨੂੰ ਗਲੇ ਵਿਚ ਬੰਨ ਦਈਏ ਤੇ ਬਾਂਦਰ ਨੂੰ ਕੀ ਪਤਾ ਕਿ ਮੇਰੇ ਗਲੇ ਵਿਚ ਪਏ ਹੋਏ ਕੀਮਤੀ ਹੀਰੇ ਦੀ ਕੀ ਕੀਮਤ ਹੈ। ਬੇਸਮਝ ਲੋਕ ਸਮਝ ਵਾਲੇ ਨੂੰ ਮੂਰਖ ਬਣਾ ਦਿੰਦੇ ਨੇ। ਬਾਬਾ ਜੀ ਲਈ ਸ਼ਬਦ ਉਹਨਾਂ ਵਰਤੇ ਤਿੰਨ ਕਿ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਬਾਬਾ ਜੀ ਨੇ ਦਾ ਉੱਤਰ ਦਿੱਤਾ, ਕਹਿਣ ਲੱਗੇ ਤਉ ਦੀਵਾਨਾ ਜਾਣੀਐ, ਜਾਂ ਪਏ ਦੀਵਾਨਾ ਹੋਏ, ਇਕ ਹੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੈ ਕੋਈ। ਸਤਿਗੁਰ ਨਾਨਕ ਭਗਤ ਕਰੀ ਇਕ ਮਨ, ਇਕ ਰੱਬ ਤੋਂ ਬਿਨਾਂ ਦੂਜੇ ਕਿਸੇ ਨੂੰ ਜਾਣਿਆ ਨਹੀਂ। ਤਉ ਦੀਵਾਨਾ ਜਾਣੀਐ, ਕਹਿਣ ਲੱਗੇ ਜਾਂ ਪਏ ਦੀਵਾਨਾ ਹੋਏ, ਇਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣਾ ਕੋਈ। तौ दीवाना जानिए जा एकाकार कमाए। एकाकार की है? सतगुरु नानक भगत करी एक मन। कह लगे जा एकाकार कमाए, हुक्म पछाणे खसम का दूजी अवर सियाणप काए। तौ दीवाना जानिए जा साहिब धरे प्यार, साहिब धरे प्यार है सतगुरु नानक भगत करी एक मन। जा साहिब धरे प्यार, मंदा जाने आप को अवर भला संसार। तन गुरु नानक साहिब कृपालू जी, उस परमात्मा दी भगती एक मन होके, ते जे एक मन होके नहीं कोई करदा, उन्हूं उपदेश भी देंदे ने कि तू अपने मन नूं टिकाण दा यतन कर। तेरा मन वार वार खिंडाव विच आउंदा पिया है। तन गुरु नानक साहिब मौलवी कोल जांदे ने, नवाब कोल जांदे ने, किसे पंडित कोल जांदे ने, किसे पुरोहित कोल जांदे ने, किसे भी इंसान कोल जांदे ने, उन्हूं इक्को गल समझांदे ने कि जे रब की गल करन लगा है ते तू अपने अंदर नूं जरूर टिका लै। तेरा मन चार चफेरे भजे ना सतगुरु नानक साहिब की कीती भगती। हुण उस भगती नूं देख के भट्टां ने जां भाई गुरदास ने अपनी रचना विचों जिन्हां ने उस भगती का थोड़ा बहुता भी रस माणिया उन्हां दी रचना तो यह शब्द कहाए। गुरु नानक साहिब दे संबंधी भाई गुरदास जी ने एक अमृत बचन क्या है, असी वो बचन पढ़ने हां कि बाबे कीती सिद्ध गोष्ट, कमाई कीती आप ते जेड़े कमाई करने वाले पुरुष सन, शब्द दे कमाण वाले सन, उन्हां नाल गोष्ट कीती। बाबे कीती सिद्ध गोष्ट, होया कि शब्द शांत सिद्धां विच आई, सिद्धां दे अंदर टिका मिल गया, उन्हां नूं शांति मिली। मेला जिन शिवरात दा खत दर्शन आदेश कराई, बाबे नानक ने शिवरात्रि दा मेला जित लिया। मेला जितन तो मुराद के जितनी बाबे नानक दी कमाई सी जेड़ी चर्चा हुई, सारा मेला बाबा लुट के लै गया, क्योंकि जिथे बाबे नानक दे चरण पैंदे ने सारी दी सारी लुकाई ही उधर उल्ट पैंदी है। भाई साहिब भाई गुरदास दी रचना विचों मैं अर्ज कर रहा, सिद्धा नाल ए आखरी मुलाकात है, क्योंकि हजूर करतारपुर रहिंदे ने ते ओ करतारपुर जो रावी दे पार है, उस करतारपुर तो बटाले आए ने। इस अखीरली पंजाब दी फेरी है ते इत्थे सिद्ध आए ने शिवरात्रि दे मेले ते, ते भाई गुरदास कह रहे ने कि बाबा नानक जी ने बाबे कीती सिद्ध गोष्ट, शब्द शांत सिद्धां विच आई, जिन मेला शिवरात दा खट दर्शन आदेश कराई। फिर अगला कम की होया, अज इन्हां सिद्धां ने बाबे नानक दे चरण पकड़ के कह दिता, सिद्ध बोलन शुभ बचन, धन नानक तेरी वड्डी कमाई, जेड़ा तेरा जप है, जेड़ी तेरी कमाई है, जेड़ी तेरी साधना है, बाबा नानका तू धन है, तेरी कमाई दा कोई अंत नहीं पा सकदा। भट्ट जी ने अज दे इस पवित्र सवैये विच पहला बचन यह किया, कहन लगे सतगुर नानक भगत करी एक मन। सतगुर दे रारे नू सियारी है, नानक दे कक्के नू सियारी है, भगत दे तत्ते नू सियारी है। इहदे अर्थ करांगे कि सतगुरु नानक देव जी ने, सतगुरु गुरु नानक साहिब जी ने एक मन हो के परमात्मा दी भगती कीती। सतगुरु नानक भगत करी एक मन, एक मन होके करदे आ भगती, अपना तन अपना मन गोबिंद दियो, गोबिंद दे चरणा विच समर्पित कर दिता, परमात्मा दे चरणा विच समर्पित कर दिता। ते फिर कहिंदे इन्हां दी भगती दी कृपा दा सदका हुण अगा की आ, अंगद दे दद्दे नूं सिहारी, गुरु अंगद देव जी ने अनंत, अनंत दा अर्थ जिदा अंत नहीं पाया जा सकदा, अनंत मूर्त, ओ परमात्मा जिदा अंत नहीं पाया जा सकदा, ओदी मूर्त नूं निज धारी अपने अंदर धारण कर लिया। कि गुरु नानक साहिब ने भगती कीती, कमाई कीती, एक मन हो के रब नूं जपिया, तन गुरु अंगद साहिब कृपालू जी ने उस अनंत परमात्मा दी तस्वीर नूं, उस अनंत परमात्मा दी मूर्त नूं अपने अंदर धारण कर लिया। अगम ज्ञान, ओ परमात्मा जिहड़ा अगम दर ते गमता तो रहते जिदे तक पहुंच नहीं, ओदे ज्ञान राही
रस रस्यो खियो के तन गुरु अंगद साहब ने उस परमात्मा दे अगम ज्ञान राही उस अगम ज्ञान दी बरकत नाल उस नाम दे रस नू अपने हिरदे दे विच धारण कर लिया। रस रस्यो खियो अपने हिरदे दे विच अपने अंदर पूर्ण तौर ते उस नाम दे रस नू टिका लिया। बाबे नानक ने कीती कालना प्यारियो इहदे विच कोई दो रावां नहीं। असी भावां जदों गुरु नानक साहब कृपालू जी दी गल करने आ ना असी एक पख जरूर कहने लंगर छकदियां असी हर बंदा हर सिख इह शब्द कहिंदा कि बाबे नानक ने 20 रुपईआं नाल कीता सौदा अज तीकरा सिखां कोल मुकिया नहीं ते मुकना भी नहीं। प्यारियो ये तां केवल शरीर नूं चलाण वास्ते कीता सी सौदा ते जिहड़ा अंदर दा सौदा बाबा सापनी हट्टी विच पा गया उस सौदे दा टंडाऊ तां करोड़ां विचों इक दा है। कदी सोचो जे बाहर दी पाई कोई रस्त बाहर दे 20 रुपईए सदियां लंघण तों बाद भी नहीं मुके ते जिहड़ा खजाना बाबे नानक ने अपनी कमाई करके तैनूं दे गए ने प्यारिया सच जानी ए बाणी दा खजाना इहदे विच भी कदी टोटा नहीं आउणा। हजूर बाबे नानक जी जिहड़ी भगती कीती ओदी बदौलत नाल गुरु अंगद साहब दा हिरदा रस विच आ गया। उन्हां अंदर कैसा रस आया उन्हां दे अमृत बचना विचों असी कुछ सलोकां दी विचार करांगे कि गुरु अंगद साहब उस अनंत नूं अपने अंदर धारण कर लिया ते किसे नाम दे रस विच टिक गए। हुण रात दा चौथा पैर आउंदा है जिन्हों असी अमृत वेला प्रभात वेला कह लईए। अमृत वेले भिन्नी रैनड़ीए तारे चमकदे ने जेड़ा रस बाबे नानक ने माणिया जेड़ी भगती बाबे नानक ने खजाने नू कठिया कीत्या ओ गुरु अंगद साहब दी झोली भी दे गए। बाबे नानक ते गुरु अंगद साहब दोनां दे बचन कदी सामने रख के पढ़िए कि ओ रस गुरु अंगद साहब विच किवें है। बाबा नानक जी ने मारू राग नू शुरू करदिआं शलोक कहा कि साजन तेरे चरण की होए रहा सद धूर नानक शरण तुहारिया पेखू सदा हजूर। इस तो अगे वे शब्द पिछों राती सदड़ा नाम खसम का ले के पिछल राती सदड़े पैंदे ने आवाजा पैंदियां ने नाम जपन सिमरन करन वालियां नू गुरु कू कू के उठांदा पिया है ते पिछल राती जिन्हां नू सदड़े पैंदे ने ओ अपने आलस नू त्याग के अपने प्यारे दी आवाज सुन के उठ बैठदे। पिछो राती सदना नाम खसम का ले खसम दा नाम जपदे ने खेमे शतर सराइचे दिसन रथ पीड़े जिन्ना पिछर रात बंदगी कीती उनाली रब ने शतर उनाली खेमे उनाली रथ उनाली घोड़े उनाली दुनिया दा हर सुख पैदा कर दिता। कहन लगे प्यारिया जिन्नी तेरा नाम त्याया जिन्ने अमृत वेले तेरे नाम नू त्याया तीन को सद मिले उन्हां नू सद के बाबा नानक कहिंदे ने परमात्मा ए दाता देंदा पिया है। इहदा मतलब अमृत वेले दी गल कीती बाबा जी ने कि रस विच जुड़िया होया। हजूर ने अमृत बचन असी पढ़ने जपजी साहिब विच जदों पुछिया कि मुंह के बोलन बोलिया जित सुन तरै प्यार ते बाबा जी उत्तर दिंदे ने अमृत वेला सच नाउ वडियाई विचार पिछो राती सदड़ा अमृत वेला सच नाउ वडियाई विचार ते जदो गुरु अंगद साहब दे अंदर परमात्मा दी मूर्त टिक गई ओ इस रस विच जा टिके। कहन लगे कि चौथे पहर सवाह के जिन्हों बाबा नानक कहिंदे ने पिछो राती सदड़ा जिन्हों कहिंदे ने अमृत वेला उथे गुरु अंगद साहब उस रस नू माण के कह रहे ने चौथा पहर सवाह के सुरतियां उपजे चाओ। गुरु अंगद साहब सुरते ने अंदरों नाम नू सुनदे पए ने सुरत जुड़ी खै चौथा पहर सवाह कह सुरतियां उपजे चाओ तिना दरियावां स्यों दोस्ती मन मुख सच्चा नाओ। ओ अमृत वेले दरियावां विच इशनान करके उन्हां दे मन विच भी जप है उन्हां दे मुख विच भी जप है। उथे गुरु अंगद साहब कहिंदे ने जेड़ा इस जप नूं करदा है उथे अमृत वंडिए उस वेले उस अवस्था विच परमात्मा दा नाम अमृत झटिया जांदा है। करमी होए पसाओ ਜਿਨ੍ਹਾਂ ਤੇ ਮਾਲਕ ਦੀ ਬਖਸ਼ਿਸ਼ ਹੋ ਜਾਏ, ਕਿਰਪਾ ਹੋ ਜਾਏ, ਉਨ੍ਹਾਂ ਨੂੰ ਇਹ ਪ੍ਰਸਾਦ ਰੂਪ ਵਿਚ ਅੰਮ੍ਰਿਤ ਮਿਲਦਾ ਹੈ। ਧੰਨ ਗੁਰੂ ਅੰਗਦ ਸਾਹਿਬ ਕੈਸਾ ਰਸ ਲੈਂਦੇ ਪਏ ਨੇ, ਭਾਵੇਂ ਉਨ੍ਹਾਂ ਦੇ 63 ਸ਼ਲੋਕ ਨੇ, ਪਰ ਪਿਆਰਿਓ ਉਨ੍ਹਾਂ 63 ਸ਼ਲੋਕਾਂ ਦੇ ਵਿਚ ਕਈ ਸ਼ਲੋਕ ਐਸੇ ਨੇ ਜਿਹੜੇ ਮੇਰੇ ਗੁਰੂ ਅੰਗਦ ਸਾਹਿਬ ਦੇ ਅੰਦਰ ਦੀ ਅਵਸਥਾ ਨੂੰ ਬਿਆਨ ਪੈ ਕਰਦੇ। ਹਜ਼ੂਰ ਦਾ ਇਕ ਬਚਨ ਅਸੀਂ ਪੜ੍ਹਨੇ ਹਾਂ, ਅੱਖੀ ਬਾਜੋਂ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਵੈ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਹੁਣ ਇਸ ਅਵਸਥਾ ਨੂੰ ਗੁਰੂ ਅੰਗਦ ਸਾਹਿਬ ਆਪ ਮਾਣਦੇ ਪਏ ਨੇ, ਕਿਉਂਕਿ ਅੱਜ ਭੱਟ ਕਹਿ ਰਹੇ ਨੇ ਅੰਗਦ ਅਨੰਤ ਮੂਰਤ ਨਿਜ ਧਾਰੀ, ਕਿ ਤਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਨੇ ਆਪਣੇ ਅੰਦਰ ਉਸ ਅਨੰਤ ਦੀ ਮੂਰਤੀ ਨੂੰ ਧਾਰਨ ਕਰ ਲਿਆ ਤੇ ਫਿਰ ਕੀਤਾ ਕੀ? ਕਹਿਣ ਲੱਗੇ ਅਗੰਮ ਗਿਆਨ ਰਸ ਰਸਿਓ ਹੀਓ, ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿਚ ਨਾਮ ਦਾ ਰਸ ਆ ਗਿਆ। ਹੁਣ ਉਸ ਨਾਮ ਨੂੰ ਮਾਣ ਕੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਪਰਮਾਤਮਾ ਨੂੰ ਅੱਖਾਂ ਤੋਂ ਬਾਅਦ ਦੇਖਿਆ ਜਾਂਦਾ ਹੈ, ਅੱਖੀ ਬਾਜੋ ਵੇਖਣਾ, ਵਿਨ ਕੰਨਾ ਸੁਣਨਾ, ਪਿਆਰਿਓ ਉਹਨੂੰ ਕੰਨਾਂ ਤੋਂ ਬਿਨਾਂ ਅੰਦਰੋਂ ਸੁਣਿਆ ਜਾਂਦਾ ਹੈ, ਪੈਰਾਂ ਬਾਜੋ ਚੱਲਣਾ, ਜਿਨੇ ਆਤਮਕ ਸਫ਼ਰ ਤੇ ਚੱਲਣਾ ਉਹਨੂੰ ਸਥੂਲ ਪੈਰਾਂ ਦੇ ਲੋੜ ਨਹੀਂ, ਵਿਣ ਹੱਥਾਂ ਕਰਨਾ, ਜਿਨੇ ਅੰਦਰੋਂ ਸਫ਼ਰ ਕਰਦਿਆਂ ਤੁਰਨਾ ਉਹਨੂੰ ਬਾਹਰ ਦੇ ਸੂਖਮ ਹੱਥ ਸਥੂਲ ਹੱਥਾਂ ਦੀ ਥਾਂ ਅੰਦਰ ਵਾਲੇ ਹੱਥਾਂ ਨਾਲ ਸੇਵਾ ਪਿਆ ਕਰਦਾ ਹੈ। ਹਜ਼ੂਰ ਨੇ ਜਿਹੜੇ ਸ਼ਬਦ ਕਹਿ, ਹੁਣ ਇਹਦੇ ਅਰਥ ਅਸੀਂ ਆਮ ਤੌਰ ਤੇ ਕਰਨੇ ਆ ਕਿ ਅੱਖੀ ਬਾਜੋ ਵੇਖਣਾ ਦਾ ਅਰਥ ਪਰਾਇਆ ਰੂਪ ਦੇਖਣਾ ਬੰਦ ਕਰ ਦਿੱਤਾ, ਵਿਣ ਕੰਨਾ ਸੁਣਨਾ ਦਾ ਅਰਥ ਨਿੰਦਿਆ ਸੁਣਨੀ ਬੰਦ ਕਰ ਦਿੱਤੀ। ਨਹੀਂ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚ ਟੁੱਬੀ ਮਾਰੋਗੇ ਇਹ ਤਾਂ ਗੱਲ ਫਿਰ ਉੱਤੇ ਦੀ ਰਹਿ ਗਈ ਕਿ ਪਰਾਇਆ ਰੂਪ ਨਹੀਂ ਦੇਖਣਾ, ਨਿੰਦਿਆ ਨਹੀਂ ਸੁਣਨੀ। ਗੁਰੂ ਅੰਗਦ ਸਾਹਿਬ ਉੱਥੇ ਮਿਲਣਾ ਦੀ ਗੱਲ ਕਰ ਰਹੇ ਨੇ, ਕਹਿੰਦੇ ਨੇ ਮਿਲਣਾ ਕੀ ਹੈ? ਅੱਖੀ ਬਾਜੋ ਵੇਖਣਾ ਇੱਕ ਹੁੰਦਾ, ਇਹਨਾਂ ਦੋ ਚਕਸ਼ੂਆਂ ਨਾਲ ਆਪਾਂ ਦੇਖਣੇ ਆ, ਤੇ ਪਿਆਰਿਓ ਇੱਕ ਹੈ ਪਰਮਾਤਮਾ ਨੇ ਸਾਡੇ ਅੰਦਰ ਨੇਤਰ ਦਿੱਤਾ ਸੂਝ ਦਾ, ਉਹ ਗਿਆਨ ਦਾ ਨੇਤਰ ਜਿਹਦੇ ਵਿਚ ਗੁਰੂ ਦੇ ਸ਼ਬਦ ਦਾ ਸੁਰਮਾ ਪੈ ਜਾਂਦਾ। ਪਿਆਰਿਓ ਸੰਸਾਰ ਦੇ ਲੋਕ ਅੱਖਾਂ ਖੋਲ੍ਹ ਕੇ ਸਭ ਕੁਝ ਦੇਖਦੇ ਨੇ, ਸੰਸਾਰ ਨੂੰ ਦੇਖਿਆ ਜਾਂਦਾ ਅੱਖਾਂ ਖੋਲ੍ਹ ਕੇ, ਪਰ ਕਰਤਾਰ ਨੂੰ ਦੇਖਿਆ ਜਾਂਦਾ ਅੱਖਾਂ ਬੰਦ ਕਰਕੇ। ਹਾਂ, ਫਿਰ ਉਹਦੀਆਂ ਅੱਖਾਂ ਖੁੱਲੀਆਂ ਹੋਈਆਂ ਵੀ ਕਹਿਣਗੀਆਂ ਕਿ ਜੈ ਜੈ ਪੇਖੂ ਤੈ ਹਜ਼ੂਰ ਦੂਰ ਕਤੋਂ ਨਾ ਜਾਈ। ਹੁਣ ਅੱਖੀ ਬਾਜੋ ਵੇਖਣਾ ਕੀ ਆਖਾਂ ਨੇ? ਬਾਬਾ ਜੀ ਨੇ ਕਿਹਾ ਨਾਨਕ ਸਾ ਅੱਖੜੀਆਂ ਬਿਆਨ, ਨਾਨਕ ਛੇ ਅੱਖੜੀਆਂ ਬਿਆਨ ਜਿਨੀ ਡਸੰਦੋ ਮਾਂ ਪਿਰੀ, ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਦੇਖਿਆ ਉਹ ਕਿਹੜੀਆਂ ਅੱਖਾਂ ਨੇ? ਉਹਨਾਂ ਨੂੰ ਕਬੀਰ ਜੀ ਨੇ ਵੀ ਕਿਹਾ, ਕਹਿਣ ਲੱਗੇ ਕਬੀਰ ਦੋਏ ਦੋਏ ਲੋਚਨ ਪੇਖਾਂ। ਹੁਣ ਇਹਨਾਂ ਅੱਖਾਂ ਤੋਂ ਉੱਪਰ ਉੱਠ ਕੇ ਇੱਕ ਉਹ ਅੰਦਰ ਦੀ ਅੱਖ ਜਿਹਦੇ ਨਾਲ ਪਿਆਰੇ ਦੇ ਦੀਦਾਰ ਪੈ ਕਰਦੇ ਨੇ, ਪਿਆਰੇ ਨੂੰ ਦੇਖਦੇ ਪਏ ਨੇ, ਜਿਹਨੂੰ ਭਾਵੇਂ ਸਾਡੇ ਲੋਕ ਘਾਲਣਾ ਵਾਲੇ ਦੂਰਦਰਸ਼ਨ ਸ਼ਬਦ ਵੀ ਵਰਤ ਲੈਂਦੇ ਨੇ। ਰਿਧੀਆਂ ਸਿੱਧੀਆਂ ਵਿਚ ਦੂਰਦਰਸ਼ਨ ਵੀ ਆਉਂਦਾ ਹੈ, ਦੂਰੋਂ ਬੈਠਿਆਂ ਦਰਸ਼ਨ ਕਰੀ ਜਾਣ, ਹਾਲਾਂਕਿ ਜਿਹਨੂੰ ਦੇਖਦੇ ਪਏ ਨੇ ਉਹ ਸਾਹਮਣੇ ਦੂਜੇ ਨੂੰ ਦਿਸ ਨਹੀਂ ਰਿਹਾ, ਪਰ ਜਿਹਦੇ ਅੰਦਰ ਦੀ ਅੱਖ ਖੁੱਲ ਗਈ ਉਹ ਦੂਰੋਂ ਬੈਠਿਆਂ ਹੋਇਆਂ ਵੀ ਸਭ ਕੁਝ ਤੱਕਦਾ ਪਿਆ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਅੱਖਾਂ ਤੋਂ ਬਿਨਾਂ ਇਸ ਅੱਖਾਂ ਦੇ ਰਸ ਤੋਂ ਉੱਪਰ ਉੱਠ ਕੇ ਅੰਦਰ ਦੀ ਅੱਖ ਖੁੱਲਦੀ ਏ ਜਿਹਦੇ ਨਾਲ ਪਿਆਰੇ ਦੇ ਦਰਸ਼ਨ ਕੀਤੇ ਜਾਂਦੇ ਨੇ। ਹਜ਼ੂਰ ਕਹਿਣ ਲੱਗੇ ਅੱਖੀ ਬਾਜੋਂ ਵੇਖਣਾ, ਵਿਣ ਕੰਨਾ ਸੁਣਨਾ, ਹੁਣ ਕੰਨ ਤੋਂ ਬਿਨਾਂ ਕੀ ਸੁਣ ਸਕਦਾ ਹੈ? ਇਹਨਾਂ ਕੰਨਾਂ ਤੋਂ ਬਿਨਾਂ ਇੱਕ ਅੰਦਰ ਦੀ ਸਰੋਤ ਹੈ ਜਿਨ੍ਹਾਂ ਨਾਲ ਤੂੰ ਸੁਣ ਸਕਣਾ ਹੈ। ਇਹ ਕੰਨ ਭਾਵੇਂ ਨਾ ਸੁਣ ਪਰ ਤੇਰੇ ਅੰਦਰ ਨਾਮ ਦੀ ਧੁਨੀ ਉੱਠੇਗੀ, ਤੈਨੂੰ ਸੁਣਾਈ ਦੇਗੀ, ਨਾਲ ਬੈਠੇ ਨੂੰ ਹੋ ਸਕਦਾ ਇਹਦੀ ਸਮਝ ਨਾ ਪਏ। ਅੱਖੀ ਬਾਜੋ ਵੇਖਣਾ, ਵਿਨ ਕੰਨਾ ਸੁਣਨਾ, ਫਿਰ ਕਹਿਣ ਲੱਗੇ ਪੈਰਾਂ ਬਾਜੋ ਚੱਲਣਾ, ਪੈਰਾਂ ਤੋਂ ਬਿਨਾਂ ਕੌਣ ਚੱਲੇਗਾ? ਕਹਿਣ ਲੱਗੇ ਸੁਰਤੀ ਕਹਿ ਮਾਰਗ ਚੱਲ ਕਹਿ ਉਲਟੀ ਨਦਰ ਪ੍ਰਗਾਸੀ, ਸੁਰਤੀ ਦੇ ਨਾਲ ਸਫ਼ਰ ਕਰਨਾ, ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਖੀ ਕੌਣ ਉਦਾਸੀ, ਪੈਰਾਂ ਤੋਂ ਬਿਨਾਂ ਮਨ ਕਰ ਬੈਲ ਸੁਰਤ ਕਰ ਪੈਂਡਾ ਗੋਨ ਗਿਆਨ ਪਰ ਡਾਰੀ, ਮਨ ਨੂੰ ਸੁਰਤ ਨੂੰ ਸੁਰਤ ਰਹੀ ਪੈਂਡਾ ਤੈ ਕਰਨਾ। ਇਹ ਪੈਰ ਭਾਵੇਂ ਇੱਥੇ ਬੈਠੇ ਨੇ, ਸਰੀਰ ਇੱਥੇ ਬੈਠਾ ਹੈ, ਤੇ ਅੰਦਰ ਵਾਲੀ ਸੁਰਤ ਜਿਹੜੀ ਕਰੋੜਾਂ ਜਨਮਾਂ ਦੀ ਦੂਰੀ ਨੂੰ ਖਤਮ ਕਰਕੇ ਕਰਤਾਰ ਦੇ ਚਰਨਾਂ ਵਿੱਚ ਚਲੀ ਗਈ, ਪੈਰ ਤਾਂ ਇੱਥੇ ਗਏ ਰਹੇ ਪਰ ਅੰਦਰ ਦੀ ਸੁਰਤ ਦਾ ਸਫ਼ਰ ਜਿਹੜਾ ਉਹ ਇਹਨਾਂ ਪੈਰਾਂ ਤੋਂ ਬਿਨਾਂ ਹੁੰਦਾ ਹੈ।
ਹੁਣ ਕੀ ਆਪਾਂ ਪੈਰਾਂ ਤੋਂ ਬਿਨਾਂ ਸਬਰ ਨਹੀਂ ਕਰਦੇ? ਬੈਠੇ ਇੱਥੇ ਹਾਂ ਤੇ ਸੁਰਤ ਸਾਡੀ ਘਰ ਵਿੱਚ ਗਈ ਹੈ, ਕੀ ਅਸੀਂ ਪੈਰਾਂ ਤੋਂ ਬਿਨਾਂ ਘਰ ਨਹੀਂ ਪਹੁੰਚੇ ਹੋਏ? ਕੀ ਆਪਾਂ ਅੱਖਾਂ ਤੋਂ ਬਿਨਾਂ ਪਰਿਵਾਰ ਨੂੰ ਨਹੀਂ ਦੇਖਦੇ ਪਏ? ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਸੁਰਤੀ ਦੇ ਮਾਰਗ ਨਾਲ, ਸੁਰਤੀ ਦੇ ਰਸਤੇ ਤੇ ਸੁਰਤੀ ਲਈ ਪੈਂਡਾ ਕਰਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਫਿਰ ਜਿਹੜਾ ਜਪ ਤਪ ਵਾਲੇ ਪਾਸੇ ਪੈਂਦਾ ਪਿਆਰਿਆ, ਉਹਦੇ ਬਾਹਰ ਦੇ ਖੱਤ ਤੂੰ ਕੇਵਲ ਛੱਡ, ਉਹ ਅੰਦਰ ਦੇ ਹੱਥਾਂ ਨਾਲ ਮਾਲਕ ਦੀ ਸੇਵਾ ਪਿਆ ਕਰਦਾ ਹੈ। ਮਨਸੂਰ ਨੇ ਕਈ ਸ਼ਬਦ ਕਿਹਾ ਸੀ, ਜਦੋਂ ਉਹਦੇ ਦੋਨੋਂ ਹੱਥ ਕੱਟੇ ਤੇ ਹੱਥ ਕੱਟਣ ਤੋਂ ਬਾਅਦ ਜ਼ਮੀਨ ਤੇ ਪੰਜੇ ਪਏ ਨੇ ਤੇ ਕੱਟਿਆਂ ਹੋਇਆਂ ਹੱਥਾਂ ਵਿੱਚੋਂ ਖੂਨ ਦਾ ਪਰਤਾ ਪਰਨਾਲਾ ਨਿਕਲਿਆ, ਉਹਨੇ ਆਪਣੀਆਂ ਬਾਹਾਂ ਮੋੜ ਕੇ ਖੂਨ ਦੇ ਛੱਤੇ ਆਪਣੇ ਮੂੰਹ ਤੇ ਮਾਰੇ ਤੇ ਨਾਲ ਖਿੜ ਖੜਾ ਕੇ ਖੱਸ ਪਿਆ। ਵੇਖਣ ਵਾਲੇ ਲੋਕਾਂ ਨੇ ਇਹ ਪੁੱਛਿਆ ਕਿ ਤੇਰੀਆਂ ਦੋਨੋਂ ਬਾਹਾਂ ਕਰ ਦਿੱਤੀਆਂ, ਖੂਨ ਦੇ ਛੱਟੇ ਤੂੰ ਮੂੰਹ ਤੇ ਮਾਰ ਕੇ ਹੱਸਿਆ ਕਿਉਂ ਵੇ? ਕਹਿਣ ਲੱਗਾ, ਅੱਜ ਤੀਕਰਾ ਸ਼ਰ੍ਹਾਂ ਦੀ ਨਮਾਜ਼ ਪੜੀ ਗਈ ਹੈ, ਸ਼ਰ੍ਹਾਂ ਦੀ ਨਮਾਜ਼ ਪੜਨ ਦੇ ਲਈ ਪਾਣੀ ਨਾਲ ਵੁਜੂ ਕਰਨਾ ਪੈਂਦਾ ਹੈ। ਕਹਿੰਦਾ ਜਦੋਂ ਇਸ਼ਕ ਦੀ ਨਮਾਜ਼ ਕੋਈ ਪੜਨ ਵਾਸਤੇ ਤੁਰੇ ਉਹਨੂੰ ਆਪਣੇ ਖੂਨ ਦੇ ਨਾਲ ਮੂੰਹ ਧੋਣਾ ਪੈਂਦਾ। ਮੈਂ ਇਸ਼ਕ ਦੀ ਨਮਾਜ਼ ਪੜਨ ਲੱਗਾ ਵਾਂ ਤੇ ਖੂਨ ਨਾਲ ਵਜੂ ਕੀ ਕਰਨਾ ਪਿਆ ਵਾਂ? ਫਿਰ ਉਹਨੇ ਇੱਕ ਗੱਲ ਕਹੀ, ਕਹਿੰਦਾ ਮੇਰੇ ਹੱਥਾਂ ਨੂੰ ਤੁਸੀਂ ਕੱਟ ਦਿੱਤਾ ਹੈ, ਪਰ ਮੇਰੇ ਅੰਦਰ ਵਾਲੇ ਉਹ ਹੱਥ ਕਿਵੇਂ ਕੱਟੋਗੇ ਜਿਨ੍ਹਾਂ ਹੱਥਾਂ ਨਾਲ ਰੱਬ ਦੇ ਦਰ ਦਾ ਤਾਜ ਮੈਂ ਆਪਣੇ ਸਿਰ ਦੇ ਉੱਤੇ ਰੱਖ ਲਿਆ? ਹਜ਼ੂਰ ਨੇ ਗੁਰੂ ਅੰਗਦ ਸਾਹਿਬ ਨੇ ਉਸ ਰਸ ਨੂੰ ਮਾਣਿਆ, ਮਾਣ ਕੇ ਇਸ ਅਵਸਥਾ ਨੂੰ ਕਹਿਣ ਲੱਗੇ ਸਿੱਖੋ ਕਿ ਅੱਖੀ ਬਾਝੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਜੀਭ ਹੈ ਬਾਝੋ ਬੋਲਣਾ। ਬੋਲਦੀ ਤਾਂ ਜੀਭ ਹੈ, ਪਰ ਸਾਹਿਬ ਕਹਿੰਦੇ ਨਹੀਂ, ਬਿਨ ਜੇਵਾ ਜੋ ਜਪੈ ਹਿਆਇਓ, ਬਿਨ ਜੇਵਾ ਜੋ ਜਪੈ ਹਿਆਏ, ਜ਼ਬਾਨ ਤੋਂ ਬਿਨਾਂ ਜਿਹੜਾ ਅੰਦਰੋਂ ਅੰਦਰ ਜਪਦਾ ਪਿਆ ਹੈ, ਜਿਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਹਿਰਦੇ ਨਾਲ ਟੇਕੇ ਉਸ ਮਾਲਕ ਦੀ ਯਾਦ ਵੀ ਜੁੜਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਜੀਭ ਹੈ ਬਾਝੋ ਬੋਲਣਾ, ਇਉਂ ਜੀਵਤ ਮਰਨਾ। ਤੇ ਗੁਰੂ ਅੰਗਦ ਸਾਹਿਬ ਕਿੱਥੇ ਜਾ ਪਹੁੰਚੇ ਨੇ? ਨਾਨਕ ਹੁਕਮ ਪਛਾਣ ਕਹਿ ਤਾਓ ਖਸਮੈ ਮਿਲਣਾ। ਹਜ਼ੂਰ ਨੇ ਇੱਥੇ ਇਸੇ ਸ਼ਲੋਕ ਨਾਲ ਮਿਲਦਾ ਇੱਕ ਸ਼ਲੋਕ ਅੱਗੇ ਕਿਹਾ ਹੈ, ਕਹਿਣ ਲੱਗੇ ਭੈ ਕੇ ਚਰਨ ਜੇ ਤੂੰ ਅੰਦਰ ਦਾ ਰਸ ਲੈਣਾ ਤੇ ਅਦਬ ਦੇ ਪੈਰਾਂ ਨਾਲ ਤੁਰੀਦਾ ਹੁੰਦਾ ਹੈ। ਭਾਵ ਕਰ ਜਿਹੜੇ ਆ ਪ੍ਰਿਆਰ ਦੇ ਖੱਤ ਬਣਾ, ਭੈ ਕੇ ਚਰਨ ਭਾਵ ਕਰਕੇ ਆਪਣੇ ਭਾਵਨਾ ਨੂੰ ਤੂੰ ਖੱਤ ਬਣਾ, ਭੈ ਕੇ ਚਰਨ ਭਾਵ ਕਰ ਲੋਇਣ ਸੁਰਤ ਕਰੇ। ਪਿਆਰਿਆ ਤੂੰ ਆਪਣੀ ਸੁਰਤ ਨੂੰ ਅੱਖਾਂ ਬਣਾ, ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਤਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਇਹ ਤਰੀਕਾ ਹੈ ਕਿ ਤੂੰ ਉਸ ਕੰਤ ਦੇ ਨਾਲ ਮਿਲ ਸਕੇ। ਭੈ ਕੇ ਚਰਨ ਕਰ ਭਾਵ ਕੇ ਵਾਹਿਗੁਰੂ, ਇਹ ਤੁਕ ਇਸ ਤਰ੍ਹਾਂ ਹੈ ਕਿ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਦੇਖ ਇਸ ਤਰੀਕੇ ਨਾਲ ਪਿਆਰੇ ਦੀ ਪ੍ਰਾਪਤੀ ਹੈ। ਗੁਰੂ ਅੰਗਦ ਸਾਹਿਬ ਨੇ ਰੱਬ ਦੀ ਮੂਰਤ ਨੂੰ ਆਪਣੇ ਵਿੱਚ ਵਸਾ ਲਿਆ, ਆਪਣਾ ਧਿਆਨ ਕਦੀ ਖੰਡਣ ਹੀ ਨਹੀਂ ਦਿੱਤਾ। ਤੇ ਮੈਂ ਪਿਛਲੇ ਦਿਨ ਅਰਜ਼ ਕੀਤੀ, ਕਰਤਾਰਪੁਰ ਬਾਬਾ ਜੀ ਗਏ ਬਾਬਾ ਲਹਿਣਾ ਸਾਹਿਬ ਜੀ, ਇਤਿਹਾਸਕਾਰ ਕਹਿੰਦੇ ਨੇ ਕਿ ਜਿਸ ਦਿਨ ਗਏ ਸਨ, ਇੱਕ ਚਟਾਈ ਇੱਕ ਲੂਣ ਦੀ ਛਿਲ ਲੈ ਕੇ ਗਏ। ਇਹ ਕੁਦਰਤੀ ਨੂਰ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਜ਼ਿਕਰ ਕੀਤਾ ਹੈ। ਇੱਕ ਲੂਣ ਦੀ ਚੱਟੀ ਤੇ ਇੱਕ ਚਟਾਈ ਲੈ ਕੇ ਗਏ ਤੇ ਕਰਤਾਰਪੁਰ ਉਸ ਦਿਨ ਦਰਸ਼ਨ ਭਾਵੇਂ ਪਹਿਲਾਂ ਹੋ ਗਏ ਨੇ, ਆਪ ਰੱਖ ਕੇ ਘਰ ਸਮਾਨ ਖੇਤਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚੇ ਸਨ। ਰੱਬ ਮਿਹਰ ਕਰੇ ਕਿ ਹਰ ਸਿੱਖ ਨੂੰ ਕਿਤੇ ਕਰਤਾਰਪੁਰ ਦੇ ਅੰਦਰ ਬੈਠ ਕੇ ਦਾਤਾ ਸਮਾਂ ਦੇ ਅੰਦਰ ਦਾ ਅਭਿਆਸ ਕਰ ਲਏ। ਜਿਸ ਥਾਂ ਤੇ 18 ਸਾਲ ਬਾਬੇ ਨੇ ਆਪਣੀ ਜ਼ਿੰਦਗੀ ਦੇ ਅੰਤਲੇ ਦਿਨ ਬਤੀਤ ਕੀਤੇ ਨੇ, ਉਥੋਂ ਦੀ ਵਾਈਬ੍ਰੇਸ਼ਨ, ਉਥੋਂ ਦਾ ਵਾਤਾਵਰਣ ਕਿੰਨਾ ਕੁ ਰੂਹਾਨੀਅਤ ਨਾਲ ਭਿੱਜਾ ਹੋਵੇਗਾ। ਪਰ ਜੇ ਕੋਈ ਅੰਦਰ ਦੀ ਅੱਖ ਨਾਲ ਦੇਖੇ, ਹਜ਼ੂਰ ਦੇ ਦਰ ਤੇ ਗਏ, ਚਟਾਈ ਤੇ ਸਿਲ ਰੱਖ ਕੇ ਲੂਣ ਦੀ ਖੇਤਾਂ ਵੀ ਜਾ ਪਹੁੰਚੇ, ਨਦੀਨ ਪੱਟਦੇ ਹੋਏ ਬਾਬਾ ਜੀ ਨੂੰ ਦੇਖ ਕੇ ਪਾਣੀ ਵਿੱਚ ਖੇਤਾਂ ਵਿੱਚ ਵੜਿਆ ਭਾਈ ਸਾਹਿਬ ਭਾਈ ਲਹਿਣਾ ਜੀ, ਇੱਕੋ ਦਮ ਝੋਨੇ ਦੇ ਪੇਡੇ ਝੋਨੇ ਦੇ ਬੂਟੇ ਪੱਟਣ ਲੱਗੇ। ਮੇਰੇ ਬਾਬੇ ਨਾਨਕ ਨੇ ਆਵਾਜ਼ ਦਿੱਤੀ, ਪੁਰਖਾ ਇਹ ਕੀ ਪਿਆ ਕਰਨਾ ਹੈ? ਹੱਸ ਕੇ ਕਹਿਣ ਲੱਗੇ, ਮੈਂ ਵੀ ਪੱਟਣ ਲੱਗਾ ਵਾਂ। ਤੇ ਹੱਥ ਪਕੜ ਕੇ ਕਹਿ ਦਿੱਤਾ, ਰਹਿਣ ਦੇ,
ਤੈਨੂੰ ਅਸੀਂ ਅਸਲ ਵਿੱਚ ਪੱਟਣ ਵਾਸਤੇ ਨਹੀਂ, ਤੈਨੂੰ ਅਸੀਂ ਲਾਣ ਵਾਸਤੇ ਸੱਦਿਆ ਹੈ। ਤੂੰ ਪੱਟਣੇ ਨਹੀਂ, ਤੂੰ ਲਾਣੇ ਨੇ। ਹੁਣ ਦੇਖੋ ਮੈਂ ਉੱਥੇ ਕਰਜ਼ ਕਰਨੀ ਚਾਹੁੰਦਾ, 1532 ਤੋਂ ਲੈ ਕੇ 1539 ਤੱਕ ਦੀ ਸਾਧਨਾ ਹੈ ਬਾਬਾ ਲਹਿਣਾ ਜੀ ਦੀ। ਹੁਣ ਬਾਬਾ ਲਹਿਣਾ ਜੀ ਗੁਰੂ ਅੰਗਦ ਬਣ ਗਏ ਨੇ, ਮਾਂ ਬਾਪ ਨੇ ਨਾਮ ਲਹਿਣਾ ਰੱਖਿਆ ਹੈ, ਤੇ ਚੇਤੇ ਰੱਖਿਓ ਗੁਰੂ ਨੇ ਉਨ੍ਹਾਂ ਨੂੰ ਨਾਮ ਦਿੱਤਾ ਹੈ ਅੰਗਦ। ਅੰਗਦ ਦਾ ਅਖਰੀ ਅਰਥ ਹੈ ਕਿ ਆਪਣੇ ਸਰੀਰ ਦਾ ਅੰਗ। ਤੇ ਇਹ ਬਚਨ ਵੀ ਕਹੇ ਨੇ ਇਤਿਹਾਸਕ ਗ੍ਰੰਥਾਂ ਵਿਚ ਹੈ, ਸੋ ਸੁਣ ਪੁਰਖਾਂ ਤੂੰ ਲੈਣਾ ਭਇਆ, ਤੂੰ ਅਸਲ ਵਿਚ ਲੈਣਾ ਹੈ, ਹਮ ਦੇਣਾ ਰਿਹਾ, ਅਸੀਂ ਤੇਰਾ ਦੇਣਾ ਹੈ। ਜਦੋਂ ਅੱਜ ਬਾਬੇ ਨਾਨਕ ਸਾਹਿਬ ਕਿਰਪਾਲੂ ਦੀ ਕਿਰਪਾ ਹੋਈ ਤੇ ਗੁਰੂ ਅੰਗਦ ਸਾਹਿਬ ਅੰਦਰ ਕੀ ਰਾਸ ਸੀ, ਕਰਤਾਰਪੁਰੋਂ ਤੁਰਦਿਆਂ ਗੁਰੂ ਨਾਨਕ ਸਾਹਿਬ ਨੇ ਕੁਝ ਦਾਤਾਂ ਝੋਲੀ ਵਿਚ ਪਾਈਆਂ, ਕਿਉਂਕਿ ਆਪ ਇਕ ਮਨ ਭਗਤੀ ਕੀਤੀ ਤੇ ਕੀ ਬਾਬੇ ਨਾਨਕ ਦੀ ਭਗਤੀ ਉਹਦੇ ਨਾਲ ਹੀ ਖਤਮ ਹੋ ਗਈ? ਨਹੀਂ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਗੁਰੂ ਕੇ ਸਿੱਖਾਂ ਤੇਰੇ ਬਾਬੇ ਦੀ ਕੀਤੀ ਹੋਈ ਭਗਤੀ ਵਿਚ ਕਦੀ ਵੀ ਤੋਟਾ ਨਹੀਂ ਆਏਗਾ। ਗੁਰੂ ਗ੍ਰੰਥ ਸਾਹਿਬ ਦੇ ਬਚਨ ਤੂੰ ਪੜ੍ਹਨਾ, ਆਹ ਜਿਹੜੇ ਖਜ਼ਾਨੇ ਦੀ ਤੂੰ ਗੱਲ ਕਰਨਾ ਨਾ ਕਿ ਖਾਵੇਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ, ਇਹ ਸਤਿਗੁਰ ਨਾਨਕ ਭਗਤ ਕਰੀ ਇਕ ਮਨ। ਜਿਹੜੇ ਬਚਨ ਤੂੰ ਪੜ੍ਹਨਾ, ਟਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ, ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਸਤਿਗੁਰ ਨਾਨਕ ਭਗਤ ਕਰੀ ਇਕ ਮਨ। ਜਿਹੜੇ ਤੂੰ ਇਹ ਬਚਨ ਪੜ੍ਹਨਾ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਉ ਜੀਓ, ਇਹ ਸਤਿਗੁਰੂ ਨਾਨਕ ਭਗਤ ਕਰੀ ਇਕ ਮਨ। ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸਕਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ, ਇਹ ਸਤਿਗੁਰ ਨਾਨਕ ਭਗਤ ਕਰੀ ਇਕ ਮਨ। ਹੇ ਬੇਟਾ ਜਿਹੜੇ ਤੂੰ ਖਰਚਣਾ ਪਿਆ ਬਾਬੇ ਨਾਨਕ ਦੇ ਖਜ਼ਾਨੇ ਨੇ, ਉਹਦੀ ਕਰੜੀ ਘਾਲਣਾ ਹੈ। ਅੱਜ ਤੁਰਨ ਲੱਗਿਆ ਜਿਹੜੀਆਂ ਦਾਤਾਂ ਦਿੱਤੀਆਂ ਉਹ ਗੁਰੂ ਗ੍ਰੰਥ ਸਾਹਿਬ ਚ ਸਾਨੂੰ ਦੱਸੀਆਂ, ਸਿਰਫ ਇਕ ਮੱਥਾ ਟੇਕਿਆ ਕਿ ਪੁਰਖਾ ਤੂੰ ਲੈਣਾ ਮੈਂ ਦੇਣਾ ਭਇਆ, ਤੂੰ ਲੈਣਾ ਆਇਆ ਮੈਂ ਤੈਨੂੰ ਦੇਣਾ ਹੈ। ਤੇ ਭਾਈ ਗੁਰਦਾਸ ਨੇ ਤਾਂ ਕਿਹਾ ਗੁਰੂ ਨਾਨਕ ਹੰਦੀ ਮੋਰ ਹੱਥ, ਗੁਰ ਅੰਗਦ ਦੀ ਦੋਈ ਫਿਰਾਈ, ਆਪਣੇ ਹੱਥ ਦੀ ਮੋਹਰ ਦੇ ਦਿੱਤੀ। ਇੱਥੇ ਮੋਹਰ ਦਾ ਅਰਥ ਮੁੰਦਰੀ ਨਹੀਂ, ਮੋਹਰ ਦਰ ਤੇ ਆਪਣੀ ਨਿਸ਼ਾਨੀ ਲੈ, ਅੱਜ ਤੋਂ ਬਾਅਦ ਤੂੰ ਮੇਰੀ ਮੋਹਰ ਦੀ ਵਰਤੋਂ ਕਰ ਸਕਣਾ ਹੈ। ਅਸਲ ਵਿਚ ਉਹ ਮੋਹਰ ਕਿਤੇ ਆ ਦੁਨਿਆਵੀ ਨਹੀਂ ਸੀ, ਉਹ ਬਾਬਾ ਨਾਨਕ ਨੇ ਆਪਣੀ ਕੀਤੀ ਹੋਈ ਕਮਾਈ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ। ਕਹਿਣ ਲੱਗੇ ਲੈ ਤੈਨੂੰ ਮੋਹਰ ਦਿੱਤੀ, ਗੁਰੂ ਨਾਨਕ ਦੇ ਹੱਥ ਦੀ ਮੋਹਰ, ਗੁਰੂ ਨਾਨਕ ਦੀ ਮੋਹਰ ਹੱਥ, ਗੁਰ ਅੰਗਦ ਦੀ ਦਿਓਈ ਫਰਾਈ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਆਏ ਨੇ ਗੁਰੂ ਅੰਗਦ ਸਾਹਿਬ, ਉਨ੍ਹਾਂ ਦੇ ਅੰਦਰ ਅਨੰਤ ਦੀ ਮੂਰਤ ਹੈ, ਰਸ ਵਿਚ ਟਿਕੇ ਨੇ, ਕੋਈ ਬਸਤਰ ਨਹੀਂ ਲੈ ਕੇ ਆਏ, ਕਰਤਾਰਪੁਰੋਂ ਸੰਗਤ ਦੀ ਮਾਇਆ ਦੀਆਂ ਥੈਲੀਆਂ ਨਹੀਂ ਲੈ ਕੇ ਆਏ। ਕਰਤਾਰਪੁਰ ਜਿਹੜੀ ਭੇਟਾ ਲੋਕ ਚਾੜਦੇ ਸਨ, ਇਹ ਨਹੀਂ ਕਿਹਾ ਮੈਨੂੰ ਹਿੱਸਾ ਦੇ ਜਾਏ ਉਹ ਖਡੂਰ ਸਾਹਿਬ, ਬਿਲਕੁਲ ਨਹੀਂ। ਹਾਂ ਲੈ ਕੇ ਆਏ, ਇਹ ਉਨ੍ਹਾਂ ਨੂੰ ਦੱਸਿਆ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੇ ਚਰਨ ਪਕੜ ਕੇ ਉਹ ਚੀਜ਼ਾਂ ਮਾਣੀਆਂ। ਕੀ ਲੈ ਕੇ ਆਏ? ਇੱਕ ਲੈ ਕੇ ਆਏ ਜਪ, ਜਿਹੜੇ ਬਾਬੇ ਨਾਨਕ ਨੇ ਕਮਾਈ ਕੀਤੀ ਸੀ। ਦੂਜਾ ਲੈ ਕੇ ਆਏ ਤਪ, ਸੇਵਾ ਦਾ। ਤੀਸਰੀ ਬਾਬੇ ਨਾਨਕ ਦੇ ਘਰੋਂ ਦਾਤ ਲੈ ਕੇ ਆਏ ਸੰਜਮ। ਉੱਥੇ ਫਿਰ ਬਾਬਾ ਸੱਤਾ ਜੀ ਨੇ ਜਦੋਂ ਸ਼ਬਦ ਵਰਤੇ ਨੇ, ਅਸੀਂ ਇਹ ਪੜ੍ਹਨੇ ਹਾਂ, ਕਹਿਣ ਲੱਗੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਇਸ ਪੌੜੀ ਵੱਲ ਧਿਆਨ ਦਿਆ ਜੇ, ਗੁਰੂ ਅੰਗਦ ਸਾਹਿਬ ਕਿਸ ਰਸ ਵਿਚ ਆਏ? ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ, ਹੋਰ ਮੁੱਚ ਗਰੂਰ। ਕਿੰਨੇ ਕਿੰਨੀ ਬਦਕਿਸਮਤੀ, ਕੁਝ ਬਾਬੇ ਕੋਲ ਬੈਠ ਕੇ ਹੰਕਾਰ ਹੀ ਪੱਲੇ ਬੰਨਦੇ ਰਹੇ, ਹੰਕਾਰ ਦੇ ਵਿਚ ਹੀ ਸੜਦੇ ਰਹੇ, ਤੇ ਬਾਬਾ ਲਹਿਣਾ ਜਿਹੜਾ ਉਹ ਅੰਦਰ ਦੇ ਰਸ ਨੂੰ ਭਰਦਾ ਰਿਹਾ। 7 ਸਾਲ ਵਿਚ ਇਹ ਫੁੱਲ ਖਿੜਦਿਆ 7 ਸਾਲ ਲੱਗੇ ਨੇ, ਐਵੇਂ ਨਹੀਂ। 7 ਸਾਲ ਇਹਦੀਆਂ ਜੜਾਂ ਵਿਚ ਬਾਬੇ ਨਾਨਕ ਨੇ ਆਪਣੀ ਕਮਾਈ ਦਾ ਰਸ ਪਾਇਆ। ਫਿਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਲੱਭ ਬਣਾ ਹੈ ਮਾਨਸਾ ਜੋ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਲੱਭ ਬਣਾ ਹੈ ਮਾਨਸਾ, ਵਿਣਾਹੇ ਦਾ ਅਖਰੀ ਅਰਥ ਹੁੰਦਾ ਵਿਨਾਸ਼ ਕਰਨਾ।
जेड़े लालची बंदे ने उन्हां दा जीवन इस तरह सड़ गया, खराब हो गया, जिमें बूर पानी उत्ते पै जाए ते पानी खराब हो जाता है। लभ विणा है मानसा जो पानी बूर, ते गुरु अंगद साहिब कोल पता की है, वरे है दरगाह गुरु की। इहदा अर्थ है गुरु नानक दी दरगाह विचों, गुरु नानक दे घर विचों गुरु अंगद साहिब उत्ते एक झड़ी लगी, ओह है कुदरती नूर, रब वलों चटिया जांदा नाम दा नूर। वरे है दरगाह गुरु की कुदरती नूर, जित तो हाथ ना लभी, जिथों तक साडा हाथ नहीं पैंदा, तू ओ ठरूर, ठरूर दर्शन दा ठरिया होया अत दा ठंडा। हे धन गुरु अंगद साहिब सच्चे पातशाह, तपदे कोई लोग तेरे कोल आउंदे ने, तू अत दा शीतल है, तेरे कोल बैठे ठंड पैंदी है। कहन लगे जिस सो हाथ न लभी, तू ओ ठरूर, नौनिद नाम निदान है, तुद विच भरपूर। हे धन गुरु अंगद साहिब जी, नाम ते खजाने तेरे विच भरपूर ने, तां भरपूर ने अंगद अनंत मूर्त निज धारी। गुरु अंगद साहिब दे अंदर अनंत परमात्मा बैठ गया है। कहन लगे मेरे दाता के ए तेरे अंदर दाता ने, तुद विच भरपूर, निंदा तेरी जो करे सो वन्या चूर, नेड़ा दिशा मात लोक, मात लोक दर्थ या संसार। असानू सिर्फ ए दिसदा भी जन्म लिया है, पुत्र धियां ने अगा कुछ भी नहीं, तुद सुजै दूर। पर गुरु अंगद साहिब तेनू ए पता है भी इस मात लोक तो अगे भी किते रूह ने जाना, नेड़ा दिसै मात लोक तुद सुजै दूर, फेर वसाया फेरू आन सतगुर खाडूर। हजूर बारे कह रहे सतगुरु नानक भगत करी एक मन, तन मन तन गोबिंद दियो, अंगद अनंत मूर्त निज तारी, अगम ज्ञान उस परमात्मा दे अगम ज्ञान राही रस रसियो हियो। गुरु अंगद साहिब दे हिरदे विच नाम दा रस टिक गया। गुरु नानक साहिब ने एक मन भगती कीती, गुरु अंगद साहिब ने सारे खजाने नू अंदर समो लिया, हिरदे नू रस विच टिकाया, ते बाबा अमरदास कृपालू जी ने करतार नू वस कर लिया। गुरु अमरदास करतार कियो वस, वाह वाह करते आयो, उन्हूं वाह वाह कह के तन तन कह के ओदी ध्याणा कीता। ते जदों बाबा अमरदास बैठे, ए हुण की लैके आए, देखो ए खजाना अगा वध्या है घटिया नहीं। गुरु अमरदास गोइंदवाल साहिब बैठे ने, उत्थे फिर एक बचन कहा है भट्टा ने, कहिंदे ने गुरु अंगद साहिब सच्चे पातशाह तो किरपा ए मिली कि सतगुरु गुरु अमरदास दे सज्जे हथ दे विच ना पद्म लिशक दा प्याख है। दुनिया दियां ताकतां गुरु अमरदास दे सदे हाथ विच ने। कहन लगे जेड़ियां रिधियां ने ना, ओ गुरु अंगद साहिब गुरु अमरदास दे खब्बे हाथ विच ने, ते जेड़ियां सिद्धियां ने ए सामने खलो के गुरु अंगद साहिब दे पवित्र मुख विचों जीव नू देखदियां ने कि सानू हुक्म करता सही असी तेरी सेवा की करिए। असी ये बचन पढ़ने हां, कहन लगे बारज कर दाहणे सिद्ध सनमुख मुख जोव है। सिद्धियां गुरु अमरदास दे सामने खलोतियां ने, ते मुख जो है दर ते मुख देखदियां ने कि गुरु अमरदास तुसी कुछ बोलो तां असीं इसी करिए। कि इत्थे बचन ने बारज कर दाणा सिद्ध सनमुख मुख जोव है, रिद बसै बावांग जो तीन लोक अंतर मुख है। जेड़ियां रिधियां तिना लोगों नूं मोही बैठियां ने, बाबे नानक दे गुरु अमरदास दे खब्बे पासे खलोतियां, कहिंदे सानूं दसो तां सही। हृदय बसै आ कहियो, अंतर जेड़ा ओ अकथनी परमात्मा जिन्हों कोई कथ नहीं सकदा, ओ बाबे अमरदास दे अंदर टिक चुका है। हुण करतार नूं इन्ना कु वश कर लिया कि गुरु अमरदास ना जिस धरती ते पैर रखदे ने उस धरती दे पाप ही सड़ी जांदे ने। गुरु अमरदास करतार कियो वश, वाह वाह करते आयो, वाहगुरु वाहगुरु कह के उन्हें करतार नूं वश कर लिया। कोई वाहगुरु वाहगुरु कहे ते सही, कोई उन्हूं पुकारे ते सही। प्यारियो इस चार अखरां दे गुरमंत्र नूं सट ना पायो, इस चार अखरे मंत्र विच इन्नी कु ताकत ते करोड़ा ब्रह्मंडा दा ठाकुर इहदे जाप नाल हिरदे विच आ वसदा है, जिहदा करोड़ा लोकां ने अंत नहीं पाया। वाह वाह कर त्यायो, वाहगुरु वाहगुरु कह के जदों त्याया ते हुण अज बाबा अमरदास करतार दा रूप हो गया। करतार उन्हां दे वश है, जो कहिंदे ने करतार करदा है। ते कल मैं अर्ज कीती सी शरीक बन के नहीं, ਅੱਗ ਵਿੱਚ ਤਪੇ ਹੋਏ ਲੋਹੇ ਦੀ ਤਰ੍ਹਾਂ ਬਾਬੇ ਅਮਰਦਾਸ ਕੋਲ ਤਾਕਤ ਹੈ, ਇਹ ਸਮਰੱਥਾ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਅਮਰਦਾਸ ਪਰਸੀਏ ਪੋਹਮ ਪਾਤਕ ਬਿਨਾਸੈ, ਧਰਤੀ ਦੇ ਪਾਪ ਖਤਮ ਹੋ ਗਏ ਜਿਨ੍ਹੇ ਕਰਤਾਰ ਵਸ ਕੀਤਾ ਜਿੱਥੇ ਉਹਦੇ ਚਰਨ ਪੈ ਗਏ। ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਏ ਧਿਆਨ ਲਹੀਐ ਪਉ ਮੁਕੈ, ਗੁਰ ਅਮਰਦਾਸ ਪਰਸੀਏ ਅਪਉ ਲੱਭੈ ਗਉ ਚੁੱਕੈ, ਇੱਕ ਬਿਨ ਦੁੱਗਣ ਜੋ ਤੋ ਰਹਿ, ਜਾਸ ਮੰਤਰ ਮਾਨਵ ਖਿਲਹਿ ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੇ ਮਿਲੇ। ਗੁਰੂ ਅਮਰਦਾਸ ਨੇ ਕਰਤਾਰ ਵਸ ਕੀਤਾ ਹੈ, ਉਹਦੇ ਦਰਸ਼ਨ ਕੀਤਿਆਂ ਇੰਨੀਆਂ ਤਾਕਤਾਂ ਇੰਨੀਆਂ ਸਮਰੱਥਾ ਆ ਜਾਂਦੀਆਂ ਨੇ। ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ, ਸਵਈਏ ਦੀ ਸੰਪੂਰਨਤਾ ਵੱਲ ਆਪਾਂ ਚੱਲੀਏ। ਇੱਕ ਮਨ ਹੋ ਕੇ ਜਪਿਆ ਤੇ ਜਪਣ ਵਾਲਿਆਂ ਨੇ ਕਹਿ ਦਿੱਤਾ ਬਾਬਾ ਨਾਨਕਾ ਬਸ ਤੇਰੀ ਕਮਾਈ ਧਨ ਹੈ। ਗੁਰੂ ਅੰਗਦ ਸਾਹਿਬ ਨੇ ਅਨੰਤ ਦੀ ਮੂਰਤ ਨੂੰ ਹਿਰਦੇ ਵਿੱਚ ਧਾਰ ਲਿਆ ਤੇ ਹਿਰਦੇ ਵਿੱਚ ਰਸ ਟੇਕਿਆ। ਗੁਰੂ ਅਮਰਦਾਸ ਨੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਕਰਤਾਰ ਵਸ ਵਿੱਚ ਕਰ ਲਿਆ। ਹੁਣ ਆਏ ਭਾਈ ਜੇਠਾ ਜੀ, ਗੁਰੂ ਰਾਮਦਾਸ ਬਣ ਲੱਗੇ। ਹੁਣ ਜਿਹੜਾ ਖਜ਼ਾਨਾ ਕਰਤਾਰਪੁਰ ਤੋਂ ਖਡੂਰ, ਖਡੂਰ ਸਾਹਿਬ ਤੋਂ ਗੋਇੰਦਵਾਲ ਆਇਆ ਸੀ, ਉਹ ਖਜ਼ਾਨਾ ਘਟਿਆ ਨਹੀਂ, ਉਹ ਖਜ਼ਾਨਾ ਵਧਿਆ ਸੀ। ਅੱਜ ਭਾਈ ਜੇਠਾ ਜੀ, ਜਿਨ੍ਹਾਂ ਨੇ ਆਪਣੇ ਘਰ ਵਿੱਚ ਕਦੀ ਇਕੱਠੇ 20 ਰੁਪਏ ਨਹੀਂ ਦੇਖੇ ਹੋਣੇ, ਹਕੀਕਤ ਹੈ, ਜਿਨ੍ਹਾਂ ਨੇ ਆਪਣੇ ਘਰ ਦੇ ਅੰਦਰ 4 ਕੱਪੜੇ ਨਵੇਂ ਨਹੀਂ ਹਰ ਸਾਲ ਲਏ ਹੋਣੇ, ਉਹੀ ਪੁਰਾਣੇ ਬਸਤਰ ਧੋਣੇ, ਉਹੀ ਪਾ ਲੈਣੇ, ਸੁੱਕੀ ਰੋਟੀ ਮਿਲਣੀ, ਹੁਣ ਦੇਖੋ ਕਦੀ ਉਸ ਅਵਸਥਾ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆਈਏ। ਇੱਕ ਬੱਚਾ ਹੈ, ਭਾਵੇਂ ਅਸੀਂ ਗੱਲ ਬੜੀ ਵਾਰੀ ਇਹ ਕਰਨੇ ਆ, ਇੱਕ ਬੱਚਾ ਹੈ ਜਿਹਦੇ ਰਿਸ਼ਤੇਦਾਰ ਵੀ ਕੋਈ ਨਹੀਂ, ਇਉਂ ਹੀ ਆਪਾਂ ਸਮਝ ਲਈਏ, ਮੰਨ ਲਓ ਗੁਰਦੁਆਰਾ ਹੈ, ਉਸ ਬੱਚੇ ਦਾ ਨਾ ਭੈਣ ਨਾ ਭਰਾ ਨਾ ਮਾਂ ਨਾ ਬਾਪ ਨਾ ਸਾਖ ਨਾ ਸਬੰਧੀ, ਗੁਰਦੁਆਰੇ ਬੈਠਾ ਹੈ, ਪਿੱਛੇ ਬਹਿੰਦਾ, ਭਾਂਡੇ ਮਾਂਜਦਾ, ਨੰਗੇ ਪੈਰ ਰਹਿੰਦਾ, ਕਦੀ ਸਿਰ ਤੇ ਟੋਕਰੀ ਜਾਖ ਚੁੱਕ ਕੇ ਪੇਟ ਦੀ ਭੁੱਖ ਝੁਲਸਣ ਲਈ ਘੁੰਗਣੀਆਂ ਵੇਚਦਾ। ਹੁਣ ਉਸ ਬੱਚੇ ਨੂੰ ਕਦੀ ਆਪਾਂ ਆਪਣੀਆਂ ਅੱਖਾਂ ਨਾਲ ਦੇਖਾਂਗੇ ਤੇ ਦਰਦਮੰਦਾਂ ਦੇ ਹਿਰਦੇ ਕਿੰਨੇ ਕੁ ਉਛਾਲਾ ਮਾਰਨਗੇ ਬੈਰਾਗ ਵਿੱਚ, ਕਿਸ ਵਿਚਾਰੇ ਦਾ ਕੋਈ ਵੀ ਨਹੀਂ। ਕਿ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਗੋਇੰਦਵਾਲ ਸੰਗਤ ਢੁੱਕਦੀ ਸੀ, ਇਸ ਬੱਚੇ ਦੇ ਸਬੰਧੀ ਦੱਸਦੇ ਨਹੀਂ ਹੋਣਗੇ ਕਿ ਇਹ ਬੱਚਾ ਲਾਹੌਰ ਤੋਂ ਆਇਆ, ਇਹਦੇ ਮਾਂ ਪਿਓ ਕੁਝ ਨਹੀਂ, ਦੱਸਦੇ ਹੋਣਗੇ ਇਹ ਵਿਚਾਰਾ ਕੱਲਾ ਹੀ ਆਪਣੀ ਨਿੱਕੀ ਜੀ ਚੋਕਰੀ ਚੁੱਕ ਕੇ ਘੁੰਗਣੀਆਂ ਉਬਾਲ ਕੇ ਪੇਟ ਦੀ ਭੁੱਖ ਦੂਰੀ ਕਰਨ ਲਈ ਘੁੰਗਣੀਆਂ ਵੇਚਦਾ ਪਿਆ ਹੈ। ਪਿਆਰਿਓ, ਆਖਰ ਉਹ ਦਿਨ ਕਿੰਨੀਆਂ ਕੁ ਗੱਲਾਂ ਸੁਣੀਆਂ ਹੋਣਗੀਆਂ, ਇਹ ਯਤੀਮ ਹੈ, ਇਹਦਾ ਕੋਈ ਨਹੀਂ। ਅੱਜ ਉਹ ਖਜ਼ਾਨਾ ਜਿਹੜਾ ਭਾਰੀ ਕਰੀ ਤਪੱਸਿਆ ਵੱਡੇ ਭਾਗ ਆਰਸਿਓ ਬਣੇ ਆਈ, ਬਾਬਾ ਪਹਿਤਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਉਹ ਖਜ਼ਾਨਾ ਗੁਰੂ ਅੰਗਦ ਅਨੰਤ ਮੂਰਤ ਨਿਜ ਧਾਰੀ। ਕਹਿਣ ਲੱਗੇ ਉਹ ਜਿਹੜੀ ਅਨੰਤ ਦੀ ਮੂਰਤੀ ਨੂੰ ਹਿਰਦੇ ਵਿੱਚ ਧਾਰਨ ਕਰਕੇ ਰਸ ਇਕੱਠਾ ਕੀਤਾ ਗੁਰੂ ਅੰਗਦ ਸਾਹਿਬ ਨੇ, ਤੇ ਉਹ ਬਾਬਾ ਅਮਰਦਾਸ ਜੀ ਨੇ ਕਰਤਾਰ ਵਸ ਕੀਤਾ। ਪਿਆਰਿਓ, ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਸਾਰੇ ਲੋਕ ਯਤੀਮ ਸ਼ਬਦ ਵਰਤ ਰਹੇ ਸਨ, ਬਾਬਾ ਅਮਰਦਾਸ 94 ਸਾਲ ਦੀ ਉਮਰ ਦੇ ਸੰਸਾਰਕ ਤੌਰ ਤੇ ਹੋਏ, 22 ਸਾਲ ਉਹਨਾਂ ਨੂੰ ਗੱਦੀ ਤੇ ਬੈਠਿਆ ਹੋ ਗਏ, ਅੱਜ ਉਸ ਬੱਚੇ ਲਈ ਸ਼ਬਦ ਵਰਤੇ ਸਨ। ਬਾਬਾ ਬੁੱਢਾ ਸਾਹਿਬ ਨੂੰ ਭਾਈ ਬਿਰਧ, ਭਾਈ ਜੇਠੇ ਨੂੰ ਇਸ਼ਨਾਨ ਕਰਕੇ ਬਸਤਰ ਪਹਿਨਾਓ, ਅੱਜ ਬਾਬੇ ਨਾਨਕ ਦਾ ਖਜ਼ਾਨਾ ਅਸੀਂ ਇਹਨਾਂ ਨੂੰ ਸੌਂਪ ਜਾਣਾ। ਹੁਣ ਉਹ ਬੱਚਾ ਉਹ ਏਡੇ ਵੱਡੇ ਖਜ਼ਾਨੇ ਦਾ ਮਾਲਕ ਬਣ ਗਿਆ। ਇੱਥੇ ਫਿਰ ਭੱਟ ਕਹਿੰਦੇ ਨੇ ਜਦੋਂ ਉਹਨਾਂ ਕੋਲ ਖਜ਼ਾਨਾ ਆਇਆ, ਇਹ ਅਗਲੀ ਤੁਕ ਹੈ, ਪਹਿਲੀ ਕਹਿ ਕਿ ਗੁਰ ਅਮਰਦਾਸ ਕਰਤਾਰ ਕੀਓ ਬਸ ਵਾਹ ਵਾਹ ਕਰ ਧਿਆਓ। ਹੁਣ ਜਦੋਂ ਮੱਥਾ ਟੇਕ ਕੇ ਕਿਹਾ ਇਸ ਦੀਨ ਦੁਨੀ ਦੇ ਖਜ਼ਾਨੇ ਦੇ ਮਾਲਕ ਤੁਸੀਂ, ਤੇ ਉਸ ਵੇਲੇ ਫਿਰ ਭੱਟ ਕਹਿਣ ਲੱਗੇ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਹ। ਧੰਨ ਗੁਰੂ ਰਾਮਦਾਸ, ਤੇਰੀ ਜੈ ਹੋਵੇ, ਤੇਰੀ ਜੈ ਜੈਕਾਰ ਹੁੰਦੀ ਪਈ ਹੈ ਦੁਨੀਆਂ ਵਿੱਚ, ਕਿਉਂਕਿ ਜਿਹੜੇ ਖਜ਼ਾਨੇ 3 ਪਾਤਸ਼ਾਹੀਆਂ ਨੇ ਇਕੱਠੇ ਕੀਤੇ ਉਹ ਤੈਨੂੰ ਮਿਲ ਗਏ, ਅੱਜ ਆਪ ਪਰਮ ਪਦਵੀ ਦੇ ਮਾਲਕ ਬਣ ਗਏ ਹੋ, ਸਭ ਤੋਂ ਉੱਚੀ ਪਦਵੀ ਤੇ। ਗੁਰੂ ਰਾਮਦਾਸ ਕਿਰਪਾਲੂ ਜੀ ਜਾ ਟਿਕੇ ਨੇ, ਤਾਂ ਹੀ ਭੱਟਾਂ ਨੇ ਇੱਕ ਬਚਨ ਕਿਹਾ ਜਿਹੜਾ ਅੱਗੇ ਸਵਈਆ ਆਉਣਾ ਹੈ ਕਿ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਿਛ ਕਥੀ ਨਾ ਜਾਈ। ਹੁਣ ਗੁਰੂ ਰਾਮਦਾਸ ਕਿਰਪਾਲੂ ਤੇ ਓਨੀ ਕੁ ਮਿਹਰ ਹੋ ਗਈ ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਧੰਨ ਗੁਰੂ ਰਾਮਦਾਸ ਦੀ ਆਓ ਆਪਾਂ ਵੀ ਜੈ ਜੈਕਾਰ ਕਰੀਏ। ਉਸ ਗੁਰੂ ਨੂੰ ਧੰਨ ਕਹਿਣ ਨਾਲ ਵਾਹਿ ਕਹਿਣ ਦੇ ਨਾਲ ਵਸ ਵਿਚ ਆ ਜਾਂਦਾ ਹੈ। ਗੁਰੂ ਰਾਮਦਾਸ ਦੇ ਚਰਨਾਂ ਦੀ ਟੇਕ ਲਈਏ ਤੇ ਅਰਦਾਸ ਕਰੀਏ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਹਿਰਦੇ ਦੇ ਵਿੱਚ ਆਪ ਮਿਹਰ ਕਰਕੇ ਵਸੋ। ਆਓ ਕੋਈ ਵੀ ਰਚਨਾ ਵਾਂਝੀ ਨਾ ਰਹੇ, ਇੱਕ ਮਨ ਹੋ ਕੇ ਉੱਚੀ ਆਵਾਜ਼ ਵਿੱਚ ਦੇਖੋ। ਡੇਢ ਘੰਟਾ ਤਾਂ ਆਪਾਂ ਬੋਲਣਾ ਹੁੰਦਾ ਹੈ ਤੇ ਆਪ ਬਹੁਤ ਵੱਡੇ ਹੋ ਮੇਰੇ ਤੋਂ ਜਿਹੜੇ ਟਿਕ ਕੇ ਗੁਰੂ ਕੇ ਸ਼ਬਦ ਨੂੰ ਸੁਣਦੇ ਹੋ, ਕਿਉਂਕਿ ਜਿਹੜਾ ਸੁਣਨ ਵਾਲਾ ਹੈ ਨਾ ਉਹਨੂੰ ਰੱਬ ਨੇ ਅੰਦਰ ਦਾ ਟਿਕਾ ਬੋਲਣ ਵਾਲੇ ਨਾਲ ਵੱਧ ਦਿੱਤਾ ਹੁੰਦਾ ਹੈ। ਕਿਉਂਕਿ ਸੁਣਾਉਣਾ ਸੌਖਾ, ਸੁਣਨਾ ਬੜਾ ਮੁਸ਼ਕਲ ਹੈ। ਆਪਣੇ ਅੰਦਰ ਨੂੰ ਟਿਕਾ ਕੇ ਪੰਜ ਸੱਤ ਮਿੰਟ ਜਿਹੜਾ ਆਪਾਂ ਟਿਕਨੇ ਹਾਂ, ਉੱਚੀ ਉੱਚੀ ਗੁਰੂ ਕਹੀਏ, ਇਹ ਆਵਾਜ਼ ਗੁਰੂ ਰਾਮਦਾਸ ਦੇ ਪਵਿੱਤਰ ਚਰਨਾਂ ਵਿੱਚ ਪਹੁੰਚ ਜਾਏ, ਕਿਤੇ ਭੱਟ ਦੀ ਤਰ੍ਹਾਂ ਸਾਡੀ ਰਸਨਾ ਵੀ ਇਹ ਜੈ ਜੈਕਾਰ ਬਣ ਜਾਏ। ਆਓ ਕਰੋ ਕਿਰਪਾਲਤਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ ਵਾਹੇ ਗੁਰੂ।